ਸਮਝ ਨਹੀਂ ਆਉਂਦੀ। ਸਤਿਗੁਰ ਸੱਚੀ ਅਗੰਮ ਹੁੰਦਾ, ਗਮਤਾ ਤੋਂ ਪਰਾਂ ਹੁੰਦਾ। ਇਹ ਗੱਲਾਂ ਕਰਦੇ ਪਏ ਨੇ ਆਪਸ ਦੇ ਵਿੱਚ। ਇਤਨੇ ਮੈਂ ਪਹੁੰਚੇ ਚਲ ਤੀਨੋ ਉਪਬਨ ਬਿਖਾ ਪਰਵੇਸ਼ਨ ਕੀਨੋ। ਬਾਗ ਚ ਪ੍ਰਵੇਸ਼ ਕੀਤਾ, ਇਹ ਵਿੱਚ ਗੱਲਾਂ ਕਰਦੇ ਨੇ ਆਪਸ ਚ ਸਿੱਖ, ਤੇ ਓਨੇ ਚਿਰ ਨੂੰ ਉਹ ਤਿੰਨੇ ਜਾਣੇ, ਦੋ ਸਿਪਾਹੀ ਤੇ ਨਾਲ ਬੱਕਰੀਆਂ ਵਾਲਾ, ਸਤਿਗੁਰਾਂ ਦੇ ਕੋਲ ਆ ਗਏ, ਜਿੱਥੇ ਸਦੇ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਨਾਲ ਵਿਸ਼ਰਾਮ ਕਰਦੇ ਪਏ ਸਨ, ਘੋੜਿਆਂ ਦੇ ਕੋਲ। ਉੱਥੇ ਆ ਗਏ ਨੇ ਤਿੰਨੇ ਜਾਣੇ। ਖਰੇ ਹਜੂਰ ਹੋਏ ਗੁਰ ਹੋਏ, ਬੂਜੇ ਕਿਤ ਹੋ ਤੋ ਤੁਮ ਹੋਏ। ਸਾਹਮਣੇ ਆ ਕੇ ਉਹ ਵੀ ਖੜ ਗਏ, ਉਹਨਾਂ ਕੋਈ ਗੱਲ ਨਹੀਂ ਆਖੀ। ਬੜੀ ਹਲੀਮੀ ਦੇ ਨਾਲ ਉਹਨਾਂ ਪੁੱਛਿਆ, ਕਿਉਂਕਿ ਉਹਨਾਂ ਨੂੰ ਅਜੇ ਪਤਾ ਨਹੀਂ ਹੈ ਕੌਣ। ਜੇ ਕਿਤੇ ਬਾਦਸ਼ਾਹ ਦੇ ਕੋਈ ਅਹਿਲਕਾਰ ਹੋਏ ਤੇ ਫੇਰ ਉਹਨਾਂ ਨੂੰ ਇਸ ਗੱਲ ਦਾ ਵੀ ਡਰ, ਇਸ ਗੱਲ ਦਾ ਵੀ ਸ਼ੱਕ ਹੈ। ਭਾਈ ਜੀ ਲਿਖਦੇ ਨੇ ਕਿ ਕੋਲ ਆ ਕੇ ਪੁੱਛਦੇ ਨੇ ਕਿ ਤੁਸੀਂ ਕਿੱਥੋਂ ਆਏ, ਕਿਹੜੀ ਜਗ੍ਹਾ ਤੋਂ ਤੁਸੀਂ ਆ ਕੇ ਇੱਥੇ ਬਾਗ ਵਿੱਚ ਡੇਰਾ ਕੀਤਾ। ਦੋਵੇਂ ਜਾਣੇ ਸਤਿਗੁਰਾਂ ਦੇ ਕੋਲ ਖੜੇ ਪੁੱਛਦੇ ਹਨ। ਉਹ ਬੱਕਰੀਆਂ ਵਾਲਾ ਅਯਾਲੀ ਆਪਣੀਆਂ ਬੱਕਰੀਆਂ ਵੱਲ ਕਦੀ ਵੇਖਦਾ ਕਿ ਸਾਰੀਆਂ ਗਿਣਤੀ ਕਰਦਾ ਕਿ ਉੱਥੇ ਹੀ ਨੇ, ਤੇ ਉਹਦਾ ਧਿਆਨ ਉਧਰ ਨਹੀਂ। ਪਰ ਇਹ ਦੋਵੇਂ ਜਾਣੇ ਬੜੀ ਸਤਰਕਤਾ ਦੇ ਨਾਲ, ਬੜੀ ਸਾਵਧਾਨੀ ਦੇ ਨਾਲ
ਕਿਸ ਗ੍ਰਾਮ ਬਸੰਤੇ ਕਿਤ ਦੇ ਆਏ ਆਹਾਂ ਗਮਨੰਤੇ। ਕੀ ਤੁਹਾਡਾ ਨਾਮ, ਕਿਹੜੇ ਪਿੰਡੋਂ ਤੁਸੀਂ ਆਏ, ਕਿੱਧਰ ਤੁਸੀਂ ਜਾਣਾ। ਬੜੀ ਸਾਵਧਾਨੀ ਦੇ ਨਾਲ ਇਹ ਦੋਵੇਂ ਜਾਣੇ ਸਤਿਗੁਰਾਂ ਤੋਂ ਪੁੱਛਦੇ ਨੇ, ਦੱਸੋ ਸਹੀ ਆਪਣਾ ਸਾਰਾ ਪਤਾ ਦੱਸੋ। ਜਦੋਂ ਇਹ ਸਵਾਲ ਸਤਿਗੁਰਾਂ ਨੇ ਸੁਣੇ ਹਨ, ਸਾਹਿਬ ਸਤਿਗੁਰੂ ਜੀ ਮੁਸਕਰਾਏ ਨਿਮਰਤਾ ਦੇ ਨਾਲ, ਹਲੀਮੀ ਦੇ ਨਾਲ, ਭਾਰੀ ਸੁਰ ਦੇ ਵਿੱਚ ਸਾਹਿਬ ਸਤਿਗੁਰਾਂ ਨੇ ਜਵਾਬ ਦਿੱਤਾ ਕਿ ਦੇਖੋ ਜੀ ਤੁਹਾਨੂੰ ਮੈਂ ਦੱਸਦਾ। ਇਹ ਸੁਣ ਕੇ ਬੋਲੇ ਸੁਖ ਤਮੂ ਤੇਗ ਬਹਾਦੁਰ ਹੈ ਹਮ ਮਨਮੂ। ਸੁਖਾਂ ਦੇ ਧਾਮ, ਸੁਖਾਂ ਦੇ ਘਰ ਸਾਹਿਬ ਸਤਿਗੁਰੂ ਤੇਗ ਬਹਾਦਰ ਜੀ ਬੋਲੇ ਹਨ ਕਿ ਮੇਰਾ ਨਾਮ ਤੇਗ ਬਹਾਦਰ, ਤੇਗ ਬਹਾਦਰ ਮੇਰਾ ਨਾਮ। ਤੇ ਸਾਹਿਬ ਆਖਦੇ ਨੇ ਬਿਚਰੈ ਕਿਤ ਸਹਿਜ ਸੁਭਾਉ, ਤੇਰੋ ਹੋਏ ਬਸ ਹੈ ਨਹੀਂ ਇੱਕ ਥਾਉ। ਹੁਣ ਜੇ ਪੁੱਛੇ ਕਿਹੜੀ ਜਗ੍ਹਾ ਤੋਂ ਆਏ ਹੋ, ਤੇ ਅਸੀਂ ਸਫ਼ਰ ਦੇ ਵਿੱਚ ਹਾਂ, ਸਫ਼ਰ ਦੇ ਵਿੱਚ ਵਿਚਰਦੇ ਹਾਂ, ਪਿਛਲਾ ਮੁਕਾਮ ਅਸੀਂ ਇਸ ਜਗ੍ਹਾ ਕੀਤਾ, ਉਂਜ ਸਾਡਾ ਪੱਕਾ ਮੁਕਾਮ ਨਹੀਂ, ਅਸੀਂ ਕਿਹੜੀ ਜਗ੍ਹਾ ਵੱਸਦੇ ਹਾਂ। ਅਸੀਂ ਸਫ਼ਰ ਤੇ ਜਾਣਾ ਜਿੱਧਰ ਮਨ ਦੀ ਮਰਜ਼ੀ ਹੁੰਦੀ ਹੈ, ਜਿੱਧਰ ਸਹਿ ਸੁਭਾਅ ਚਲੇ ਜਾਈਏ ਉੱਧਰ ਚਲੇ ਜਾਂਦੇ। ਸਤਿਗੁਰਾਂ ਨੇ ਸਿਪਾਹੀਆਂ ਨੂੰ ਇਹ ਉੱਤਰ ਦਿੱਤਾ, ਤੇ ਜਦੋਂ ਸਤਿਗੁਰਾਂ ਨੇ ਐਵੇਂ ਉੱਤਰ ਦਿੱਤਾ, ਜਦੋਂ ਸਤਿਗੁਰਾਂ ਦੇ ਵਚਨ ਸੁਣੇ ਹਨ, ਹੈਰਾਨ ਹੋ ਗਏ ਸਿਪਾਹੀ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਸਤਿਗੁਰਾਂ ਦੇ ਖਿਲਾਫ ਉੱਥੋਂ ਦੇ ਸ਼ਾਸਕਾਂ ਨੂੰ ਸਤਿਗੁਰਾਂ ਦੇ ਲਈ ਪੱਤਰ ਭੇਜੇ ਗਏ ਸਨ, ਜੇ ਕਿਤੇ ਵੀ ਹਿੰਦੂਆਂ ਦੇ ਗੁਰੂ, ਹਿੰਦੂਆਂ ਦੇ ਪੂਜਨੀਕ ਗੁਰੂ ਨਾਨਕ ਦੇ ਸਥਾਨ ਤੇ ਜਿਹੜੇ ਨੇ ਤੇਗ ਬਹਾਦਰ ਜੀ, ਜੇ ਲੱਭਦੇ ਨੇ ਕਿਸੇ, ਜੇ ਕਿਸੇ ਨੂੰ ਵੀ ਪਤਾ ਲੱਗਦਾ ਤੇ ਸਾਡੇ ਕੋਲ ਭੇਜੇ, ਦਿੱਲੀ ਦੇ ਵਿੱਚ ਬਾਦਸ਼ਾਹ ਇਨਾਮ ਦੇਵੇਗਾ। ਹਰ ਇੱਕ ਹਾਕਮ ਦੇ ਕੋਲ, ਹਰ ਇੱਕ ਸੂਬੇ ਦੇ ਕੋਲ, ਹਰ ਇੱਕ ਸ਼ਾਸਕ ਦੇ ਕੋਲ ਇਹ ਪੱਤਰ ਪੁੱਜੇ ਸਨ। ਹਰ ਸਿਪਾਹੀ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਜਦੋਂ ਇਹ ਸਿਪਾਹੀ ਨੂੰ ਪਤਾ ਲੱਗਾ ਕਿ ਸਾਹਿਬ ਸਤਿਗੁਰੂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ, ਤੇ ਇਹਨੂੰ ਵਿਸ਼ਵਾਸ ਤੇ ਨਹੀਂ ਹੋਇਆ, ਕਿਉਂਕਿ ਇਹ ਵਿਸ਼ਵਾਸ ਨਹੀਂ ਸੀ ਕਰ ਸਕਦਾ ਕਿ ਜਿਹਦੇ ਖਿਲਾਫ ਬਾਦਸ਼ਾਹ ਨੇ ਸਾਨੂੰ ਇੰਨੀ ਤਾਗੀਦ ਕੀਤੀ ਹੈ ਕਿ ਜਿੱਥੋਂ ਮਰਜ਼ੀ ਉਹਨੂੰ ਲੱਭ ਕੇ ਲੈ ਕੇ ਆਓ, ਅਸੀਂ ਉਹਦੇ ਨਾਲ ਭੇਟ ਕਰਨੀ ਹੈ, ਅਸੀਂ ਉਹਦੇ ਨਾਲ ਮਿਲਾਪ ਕਰਨਾ। ਉਹ ਐਵੇਂ ਆਮ ਨਹੀਂ ਆਦਮੀ ਬਾਦਸ਼ਾਹ ਦੇ ਡਰ ਨਾਲ ਖੁੱਲਾ ਨਹੀਂ ਫਿਰ ਸਕਦਾ, ਉਹ ਜ਼ਰੂਰ ਕਿਤੇ ਲੁਕ ਛਿਪ ਕੇ ਬੈਠਾ ਮਜ਼ਾਕ ਕਰਦਾ। ਪਰ ਜੋ ਵੀ ਉਹਨਾਂ ਨੇ ਜਾਣਕਾਰੀ ਮਿਲੀ, ਉਹਨਾਂ ਆਪਣੇ ਬਾਲਕ ਨੂੰ ਦੱਸਣੀ ਸੀ, ਉਹਨਾਂ ਆਪਣੇ ਜੋ ਉਸਦਾ افسر سی کوتوال اونو جا کے دسنا سی اس کر کے بھائی جی لکھدے نے ایک تے سمیں ٹھہرے گس ٹھورا گمنیو ایک سپاہی دورا سدگرا دے کولوں سن کے سر چکایا انہاں نے ایک اوتھے کھڑا رہا سپاہی ایک دوڑ کے بھج کے شیتی دے نال باہر گیا باغ دے دروازے دے وچوں باہر بازار وال نوں جاندا پیا سنگ علی گو ایک کھریو پرب نے بوج بو تب ہے کریو جڑا علی دے کول بکریاں والے آجڑی دے کول کھلوتا سی سپاہی سدگرہ نے اوہدے کھلوتیاں ہی اس نوں پوچھا کہ دس بھائی سدگرہ نے سوال کیتا کہ اے عیالی اے لڑکے تینوں کم کیا سی ایک نہ انیو کج نکٹ تھائی شاپ دشالا کہاں مٹھائی تینوں شاپ دتی سی دشالا دتا سی کتھے آ مٹھائی لے کے نہیں آیا کچھ نال بھائی سانو بھوک لگی ہے ستگرا نے اس نو آخیا تو بڑی نمرتا دے نال ہاتھ جوڑ کے آخدا کہ اے صاحب سچے پادشاہ اے گناہ دے خزانے اے گناہگاراں نو معاف کرن والے اے معافی دے مجسمے سری گرو تیغ بہادر صاحب سچے پادشاہ انہاں نے میرے کولوں کھولیا دشالا مندری کیونکہ انہوں پتا لگ گیا کہ ہن ستگرو جی نے ہندو پروار چوں سی گرو نانک دیو دی انہیں سوبھا سنی سی ستگراں دی انہیں بہت استد سنی سی آخدا کہ صاحب ستگرو جی انہیں میرے کولوں کھولی ہے مندری میرے کولوں دشالا بھی کھولیا آخدے نے کہ تو چوری کر کے لے کے آیا آخدے کہ تو ٹھگ کے لے کے آیا تیری اینی ہستی اچی نہیں تیری اینی حیثیت نہیں کہ تو یہ چیزاں اپنے کول خرید سکے آپ تیرے حق ہوئے انہاں دے دوجی گل تو اے دے کے مٹھائی لینا پیا انہاں نے مرتے شک کیتا میرنوں اس حلوائی نے جا کے جڑا کوتوال دی چونکی سی او چپھڑا دتا جا کے اوتھے مینوں دے دتا انہاں دے حوالے کر دتا آخ دتا کہ اے چور ہے میں بتھیرا سمجھایا کہ مینوں ایک پرش نے بھیجیا باغ وچ آئے نے سردار میں انہاں کولوں لے کے آیا وستواں میں تے مزدوری لینی ہے میں انہاں آکھیا کہ تینوں دھن دیواں گے ساڈا کام کر تے میں تے اسے لالچ دے وچ آ کے انہاں دا کام کرنے آیا میرے من چ ہور کوئی کپٹ نہیں ہور کوئی چھل نہیں نہ میں کوئی چور ہاں میں تے محنت مزدوری کر کے کھان والا غریب ایک ایالی اجا بک پالن والا اجا تو پاو ہوندا بکری بھائی سنتوکھ سنگھ جی لکھدے نے کہ اجا تو ہی یہ شبد آجڑی بنیا میں تے کہندا کہ بکریاں پالن والا غریب جیا ایک ایالی ہاں میرے میں کوئی چور نہیں میں کوئی ٹھگ نہیں میں کسے نوں لٹیا نہیں میں بڑا آکھیا تے انہاں نے میرے اس کہن دے اتے انہاں دوواں نوں بھیجیا کہ صاحب ستگراں نوں دیکھ کے آؤ دیکھ کے آؤ باغ وچ کون ہے جا تے پھر او چور ہو سکتا جڑا باغ دے وچ جڑا اینی قیمتی وستو نوں ایویں سٹدا پیا جا تے کوئی بہت زیادہ وڈا سردار ہوئے گا وزیر ہوئے گا تسی نشچت کر کے آؤ کتے جھوٹ تے نہیں بولی جاندا پاویں باغ وچ ہووے ہی نہ کوئی اس کر کے دوویں سپاہی صاحب ستگرو جی آئے ہیں اے دوویں سپاہی صاحب ستگرو جی تہاڈے کول آئے جدوں اے ساری گل دسی ہے اس نے جائے علی اجا سنباری گئے سکل ہی سپاہی اچاری ستگرا آخیا تھوڑا تن نو دے دیو متی داس نے مورا علی پوٹلی کڈی ہے کچھ تن نو دے دیتا تے جا کے انہیں اپنی بکریاں سانبیاں نمسکار کر کے تے چلا گیا تے ایک سپاہی جڑا گیا سی ستگرا دے کولوں او جا کے کوتوال نو دسدا او جا کے سارا حال اونوں سناؤندا ہے سوڈھی سری گور تیگ بہادر مانت سب ہندو جے سادر سوڈیاں دے کول دے جڑے تیگ بہادر نے ਹਿੰਦੂ ਜਿਹਨਾਂ ਨੂੰ ਗੁਰੂ ਆਖਦੇ ਨੇ ਤੇ ਮਨ ਹੈ ਹਿੰਦੂ ਸਭ ਜੇ ਸਾਦਰ ਸਾਰੇ ਹਿੰਦੂ ਜਿਨ੍ਹਾਂ ਨੂੰ ਸ ਆਦਰ ਆਦਰ ਦੇ ਸਹਿਤ ਸਤਿਕਾਰ ਦਿੰਦੇ ਨੇ ਗੁਰੂ ਆਖਦੇ ਨੇ ਉਹ ਆਏ ਨੇ ਬਾਗ ਦੇ ਵਿੱਚ। ਕੋਤਵਾਲ ਨੇ ਜਦੋਂ ਇਹ ਸੁਣਿਆ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸੁਣ ਅਦਾਲਤੀ ਔਰ ਹਰ ਖਾਨਾ ਔਚਕ ਭਲੋ ਆਪਣੋ ਜਾਨਾ। ਬੜਾ ਖੁਸ਼ ਹੋਇਆ ਉਹ ਕੋਤਵਾਲ, ਬੜਾ ਪ੍ਰਸੰਨ ਹੋ ਗਿਆ। ਉਹਨੂੰ ਪਤਾ ਸੀ ਕਿ ਬਾਦਸ਼ਾਹ ਨੇ ਇਹਨਾਂ ਦੇ ਉੱਤੇ ਇਨਾਮ ਰੱਖਿਆ। ਬਾਦਸ਼ਾਹ ਨੇ ਆਖਿਆ ਕਿ ਜਿਹੜਾ ਵੀ ਸਾਨੂੰ ਉਹਨਾਂ ਦੀ ਸੁਭ ਦਊਗਾ ਉਹਨੂੰ ਜਗੀਰ ਦੇਵਾਂਗੇ। ਮੈਨੂੰ ਲੱਗਦਾ ਕਿ ਮੇਰੇ ਤੇ ਅੱਲਾ ਮਿਹਰਬਾਨ ਹੋ ਗਿਆ, ਮੇਰਾ ਹੁਣ ਭਲਾ ਹੋਣ ਵਾਲਾ। ਉਹ ਮੂਰਖ ਏ ਵਿਚਾਰਦਾ ਪਿਆ, ਉਹ ਅੱਲਾ ਦੇ ਨੂਰ ਨੂੰ ਬਾਦਸ਼ਾਹ ਨੂੰ ਦੇ ਕੇ ਇਹ ਆਖਦਾ ਪਿਆ ਕਿ ਮੈਨੂੰ ਲੱਗਦਾ ਮੇਰੇ ਤੇ ਅੱਲਾ ਮਿਹਰਬਾਨ ਹੋ ਗਿਆ, ਜੋ ਮੇਰੇ ਕੋਲ ਆਪ ਇੰਨਾ ਤੁਰਦਾ ਫਿਰਦਾ ਧਨ ਆ ਗਿਆ, ਜਗੀਰ ਆ ਗਈ ਹੈ ਮੇਰੇ ਹੱਥ। ਬੜਾ ਪ੍ਰਸੰਨ ਹੋਇਆ ਆਪਣੇ ਹਿਰਦੇ ਦੇ ਵਿੱਚ। ਭਾਈ ਜੀ ਲਿਖਦੇ ਨੇ ਉਹ ਜਿਹੜਾ ਕੋਤਵਾਲ ਸੀ ਉਹਨੇ ਆਪਣੇ ਹਿਰਦੇ ਦੇ ਵਿੱਚ ਵਿਚਾਰਿਆ ਜਿਸ ਕੇ ਹਿਤ ਖੋਜਤ ਬਹੁ ਦੇਸ਼ ਗਹਿਨ ਸ਼ਾਹੋ ਨਿਤ ਚਹ ਹੈ ਵਿਸ਼ੇਸ਼। ਜਿਹਦੇ ਵਾਸਤੇ ਅਨੇਕਾਂ ਹੀ ਦੇਸ਼ ਲੱਭਦੇ ਰਹੇ ਨੇ, ਬਾਦਸ਼ਾਹ ਦੇ ਸਿਪਾਹੀ ਖੋਜਦੇ ਰਹੇ ਹਨ ਅਨੇਕਾਂ ਪਿੰਡਾਂ ਸ਼ਹਿਰਾਂ ਗ੍ਰਾਮਾਂ, ਕਈਆਂ ਦੇ ਘਰ ਜਾ ਜਾ ਕੇ ਲਈ ਹੈ ਉਹਨਾਂ ਤਲਾਸ਼ੀ। ਉਹ ਹੁਣ ਆਪ ਜਦੋਂ ਬਾਦਸ਼ਾਹ ਬੜੇ ਦੇਰ ਤੋਂ ਫੜਨ ਦੀ, ਬੜੇ ਦੇਰ ਤੋਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਪਿਆ, ਮੇਰੇ ਇਲਾਕੇ ਵਿੱਚ ਆ ਗਏ ਨੇ, ਮੇਰੇ ਹੱਥ ਦੇ ਵਿੱਚ ਕਿਵੇਂ ਸੌਖੇ ਹੀ ਆ ਗਏ ਨੇ। ਬੜਾ ਬੜਾ ਯਤਨ ਕਰਨ ਤੇ ਜਿਹੜੇ ਹੱਥ ਨਹੀਂ ਆਏ। ਬੜਾ ਆਪਣੇ ਹਿਰਦੇ ਦੇ ਵਿੱਚ ਵਿਚਾਰਦਾ ਉਹ ਜਿਹੜਾ ਕੋਤਵਾਲ ਸੀ, ਉਹ ਜਿਹੜਾ ਅਦਾਲਤੀ ਕਰਨ ਵਾਲਾ ਬਾਜ਼ਾਰ ਦੀ ਚੌਂਕੀ ਦੇ ਵਿੱਚ ਸਥਿਤ ਚੌਕੀਦਾਰ ਸੀ। ਭਾਈ ਜੀ ਲਿਖਦੇ ਨੇ ਆਏ ਅਚਾਨਕ ਹੀ ਜਬ ਆਇਓ ਖੋਜ ਕਹੂੰ ਨਾ ਪ੍ਰਾਪਤ ਬਾਇਓ। ਜਿਹੜੇ ਲੱਭਿਆ ਨੀ ਲੱਭੇ ਤੇ ਮੈਨੂੰ ਬਿਨਾਂ ਲੱਭੇ ਪ੍ਰਾਪਤ ਹੋ ਗਏ। ਲੱਗਦਾ ਮੇਰੀ ਕਿਸਮਤ, ਲੱਗਦਾ ਮੇਰੇ ਲੇਖ ਮੇਰਾ ਸਾਥ ਦੇਦੇ ਨੇ, ਪਰ ਉਹ ਵਿਚਾਰਾ ਇਹ ਨਹੀਂ ਜਾਣਦਾ ਅਗਿਆਨਤਾ ਦੇ ਅੰਧੇਰੇ ਦੇ ਵਿੱਚ ਗਵਾਚਿਆ ਹੋਇਆ। ਉਹਨੂੰ ਇਹ ਪਤਾ ਨਹੀਂ ਲੱਗਦਾ ਪਿਆ ਕਿ ਉਹਦੀ ਕਿਸਮਤ ਉਹਦਾ ਸਾਥ ਨਹੀਂ ਦੇਂਦੀ, ਉਹਦੀ ਕਿਸਮਤ ਕਿੰਨੀ ਮਾੜੀ ਹੈ। ਭਾਈ ਜੀ ਲਿਖਦੇ ਨੇ ਉਹ ਆਪਣੇ ਹਿਰਦੇ ਵਿੱਚ ਪ੍ਰਸੰਨ ਹੁੰਦਾ ਪਿਆ ਕਿ ਮੇਰੇ ਲੇਖ ਚੰਗੇ ਨੇ, ਕਿਤੇ ਮੇਰੇ ਹੱਥ ਵਿੱਚ ਆ ਗਏ ਨੇ ਤੇਗ ਬਹਾਦਰ ਜੀ, ਤੇ ਵਿਚਾਰ ਕਰਦਾ। ਤੇ ਫੇਰ ਉਹਨੇ ਇੱਕ ਦੂਜੇ ਸਿਪਾਹੀ ਨੂੰ ਭੇਜ ਦਿੱਤਾ ਕਿ ਤੂੰ ਜਾ ਕੇ ਉੱਥੇ ਤਕੜਾਈ ਰੱਖ, ਤੂੰ ਜਾ ਕੇ ਉੱਥੇ ਕੋਲ ਖੜ, ਉਹ ਵੱਧ ਜਾਣੇ ਨੇ ਕਿਤੇ ਭੱਜ ਨਾ ਜਾਣ, ਥੋੜੇ ਸਿਪਾਹੀ ਹੋਰ ਭੇਜਦਾ। ਭਾਈ ਜੀ ਲਿਖਦੇ ਨੇ ਸਤਿਗੁਰਾਂ ਦੇ ਕੋਲ ਬਾਗ ਦੇ ਵਿੱਚ ਕਿ ਕਿਤੇ ਇੱਥੋਂ ਭੱਜ ਨਾ ਜਾਣ, ਮਸਾਂ ਮਸਾਂ ਹੱਥ ਆਏ ਨੇ ਨਿਕਲ ਨਾ ਜਾਣ। ਗਹਿ ਕਰ ਸੁਧ ਕੋ ਦੇ ਹਾਂ ਪਠਾਈ ਸ਼ਾਹ ਪ੍ਰਸੰਨ ਹੋਏ ਅਧਿਕਾਈ। ਉਹਨਾਂ ਨੂੰ ਮੈਂ ਫੜ ਕੇ ਤੇ ਭੇਜ ਦੇਵਾਂਗਾ ਬਾਦਸ਼ਾਹ ਦੇ ਕੋਲ ਸੁਧ ਨੂੰ ਕਿ ਮੇਰੇ ਮੂੰਹ ਮਿਲ ਗਏ। ਮੈਂ ਚਿੱਠੀ ਲਿਖਾ ਕੇ ਭੇਜ ਦਊਂਗਾ ਕਿ ਮੇਰੇ ਕੋਲ ਨੇ ਤੇਗ ਬਹਾਦਰ ਜੀ, ਤੇ ਬਾਦਸ਼ਾਹ ਮੇਰੇ ਤੇ ਪ੍ਰਸੰਨ ਹੋ ਜਾ। ਬਾਦਸ਼ਾਹ ਬਹੁਤ ਜ਼ਿਆਦਾ ਖੁਸ਼ ਹੋ ਮੇਰੇ ਉੱਤੇ, ਮੈਂ ਜਗੀਰਾਂ ਦਾ ਮਾਲਕ ਹੋ ਜਾਊਂਗਾ, ਫੌਜੀ ਰੁਤਬਾ ਮੇਰਾ ਉੱਚਾ ਹੋ ਜਾਊਗਾ, ਮੇਰੇ ਅਧੀਨ ਫੌਜ ਦੇ ਦਸਤੇ ਆ ਜਾਣਗੇ, ਵੱਡਾ ਰੁਤਬਾ ਹੋ ਜਾਊਗਾ, ਬਾਦਸ਼ਾਹ ਦੇ ਸਾਹਮਣੇ ਇੱਜ਼ਤ ਹੋ ਜਾਊਗੀ। ਬੜਾ ਮਨ ਚ ਵਿਚਾਰਦਾ, ਬੜਾ ਖੁਸ਼ ਹੁੰਦਾ, ਬੜੀਆਂ ਆਸਾਂ ਲਾਉਂਦਾ। ਸਤਿਗੁਰਾਂ ਨੂੰ ਉਹਨੇ ਸਿਪਾਹੀ ਕੇ ਭੇਜੇ ਨੇ ਸਤਿਗੁਰਾਂ ਦੇ ਵੱਲ ਨੂੰ, ਤੇ ਆਪ ਬਾਅਦ ਦੇ ਵਿੱਚ ਸਾਰਾ ਕੁਝ ਵਿਚਾਰ ਕੇ ਏ ਮਠਹਿਰਾਏ ਵਿਚਾਰ ਤਿਆਰੇ ਮਮ ਟਿਗ ਸਿਪਾਹੀ ਥੋਰੇ। ਹਿਰਦੇ ਚ ਵਿਚਾਰਦਾ ਕਿ ਉਹ ਪੰਜ ਜਾਣੇ ਨੇ, ਕੀ ਪਤਾ ਪੰਜ ਉੱਥੇ ਨੇ, ਹੋਰ ਕਿੰਨੇ ਨੇ ਲੁਕੇ ਬਾਗਾਂ ਦੇ ਵਿੱਚ, ਬਾਗਾਂ ਵਾਲੇ ਪਾਸੇ ਉਹਨਾਂ ਦਾ ਡੇਰਾ। ਤੇ ਫਿਰ ਆਖਦਾ ਮੇਰੇ ਕੋਲ ਸਿਪਾਹੀ ਥੋੜੇ ਨੇ, ਮੈਂ ਇੰਜ ਕਰਦਾ ਕਿਲੇਦਾਰ ਦੇ ਕੋਲ, ਜਿਹੜਾ ਆਗਰੇ ਦਾ ਕਿਲਾ ਸੀ ਜਿੱਥੇ ਪਹਿਲਾਂ ਰਾਜ ਦਰਬਾਰ ਸੀ, ਉਸ ਕਿਲੇ ਦਾ ਪ੍ਰਬੰਧ ਜਿਸ ਦਰੋਗੇ ਦੇ ਅਧੀਨ ਸੀ ਉਹਨੇ ਜਾ ਕੇ ਉਹਨੂੰ ਸੁੱਧ ਦਿੱਤੀ। ਉਹਨੇ ਜਾ ਕੇ ਉਹਨੂੰ ਦੱਸਿਆ ਦਰੋਗੇ ਨੂੰ ਜਾ ਕੇ ਕਿ ਮੈਨੂੰ ਲੱਭ ਗਏ ਨੇ ਤੇ ਇੱਕ ਬਹਾਦਰ ਜੀ ਉਹਦੇ ਕੋਲ ਫੌਜ ਵੀ ਵੱਧ ਹੈ, ਕਿਲੇ ਵਿੱਚ ਵੀ ਰੱਖ ਸਕਦੇ ਆ, ਜੇ ਦਿੱਲੀ ਲੈ ਕੇ ਜਾਣਾ ਪਿਆ ਤਾਂ ਲੈ ਕੇ ਵੀ ਜਾ ਸਕਦੇ। ਤੇਵੇਂ ਵਿਚਾਰ ਕੇ ਉਹਨੂੰ ਜਾ ਕੇ ਦੱਸਦਾ ਕਿ ਮੇਰੇ ਹੱਥ ਆ ਗਏ ਨੇ ਸ੍ਰੀ ਗੁਰੂ ਤੇਗ ਬਹਾਦਰ। ਪਾਤਸ਼ਾਹ ਨੂੰ ਚਿੱਠੀ ਦੇ ਦਈ ਕਿ ਕਿਤੇ ਹੁਣ ਲੱਭਣ ਜਾਣ ਦੀ ਲੋੜ ਨਹੀਂ, ਕਿਤੇ ਢੂੰਡਣ ਦੀ ਲੋੜ ਨਹੀਂ, ਹੋਰ ਖੱਪਣ ਦੀ ਲੋੜ ਨਹੀਂ। ਭਾਈ ਜੀ ਲਿਖਦੇ ਨੇ ਜਦੋਂ ਉਹਨੇ ਉਹਦੇ ਕੋਲ ਗਿਆ ਵਾ, ਸਰਬ ਵਾਰਤਾ ਕਹੀ ਪ੍ਰਕਾਸ਼, ਕਿਲੇਦਾਰ ਕੇ ਪਹੁੰਚਿਓ ਪਾਸ। ਸਾਰੀ ਗੱਲ ਉਹਨੇ ਦੱਸੀ ਹੈ, ਬੜਾ ਪ੍ਰਸੰਨ ਹੋਇਆ। ਤੇ ਬਾਅਦ ਵਿੱਚ ਉਹ ਜਿਹੜਾ ਕਿਲੇਦਾਰ ਸੀ ਉਥੋਂ ਦਾ ਰਹਿਣ ਵਾਲਾ ਸੀ, ਭਾਈ ਜੀ ਲਿਖਦੇ ਨੇ ਉਹਨੇ ਵੀ ਇਹਦੇ ਨਾਲ ਸਲਾਹ ਕੀਤੀ ਹੈ, ਫਿਰ ਉਹਨੇ ਵੀ ਇਹਦੇ ਨਾਲ ਮਸਲਤ ਕੀਤੀ ਹੈ। ਤੁਜ ਪਰ ਮੁਜ ਪ੍ਰਸੰਨ ਵੈਸਾਹੂ, ਓ ਚੱਕ ਆਏ ਗਯੋ ਗੁਰ ਪਾਹੂ। ਤੇਰੇ ਤੇ ਮੇਰੇ ਤੇ ਬਾਦਸ਼ਾਹ ਪ੍ਰਸੰਨ ਹੋ ਜਾ, ਤੇਰੇ ਤੇ ਮੇਰੇ ਤੇ ਜੇ ਕਿਤੇ ਸ਼ਾਹ ਪ੍ਰਸੰਨ ਹੋ ਗਿਆ ਤੇ ਲਹਿਰਾਂ ਬਹਿਰਾਂ ਹੋ ਜਾਣੀਆਂ। ਕਿਲੇਦਾਰ ਉਹ ਦਰੋਗਾ ਆਖਦਾ, ਬਾਦਸ਼ਾਹ ਨੂੰ ਆਪਾਂ ਸੁੱਧ ਦੇ ਦਾਂਗੇ। ਔਜਕ ਅਚਾਨਕ ਹੀ ਸਾਡੇ ਕੋਲ ਆ ਗਏ ਨੇ, ਸਾਡੀ ਕਿਸਮਤ ਚੰਗੀ। ਇਹ ਵਿਚਾਰੇ ਇਹ ਨਹੀਂ ਜਾਣਦੇ, ਇਹ ਵਿਚਾਰੇ ਇਹ ਸੋਚਦੇ ਪਏ ਨੇ ਕਿ ਜੇ ਕਿਤੇ ਅਸੀਂ ਇਹ ਬਾਦਸ਼ਾਹ ਨੂੰ ਖੁਸ਼ ਕਰ ਲਿਆ ਤੇ ਸਾਡਾ ਪਤਾ ਨਹੀਂ ਕੀ ਹੋ ਜਾ, ਸਾਨੂੰ ਕੀ ਪਤਾ ਕਿੰਨੀਆਂ ਜਗੀਰਾਂ ਮਿਲ ਜਾਣੀਆਂ, ਕਿਤੋਂ ਦਾ ਰਾਜ ਨਹੀਂ ਬਾਦਸ਼ਾਹ ਨੇ ਦੇ ਦੇਣਾ ਖੁਸ਼ ਹੋ ਕੇ। ਪਰ ਇਹ ਨਹੀਂ ਜਾਣਦੇ ਇਹ ਝੂਠਾ ਬਾਦਸ਼ਾਹ ਕਿਸੇ ਚੀਜ਼ ਦਾ ਦੇਣ ਵਾਲਾ ਨਹੀਂ, ਉਹ ਜੋ ਸੱਚਾ ਪਾਤਸ਼ਾਹ ਆਪ ਇਹਨਾਂ ਦੇ ਕੋਲ ਆਇਆ। ਇਹ ਮੂਰਖ ਉਹਨੂੰ ਰਜਾਉਣ ਦੀ ਗੱਲ ਨਹੀਂ ਕਰਦੇ, ਦੁਨੀਆਂ ਦੇ ਝੂਠੇ ਬਾਦਸ਼ਾਹ ਦੇ ਮਗਰ ਲੱਗੇ ਨੇ। ਇਹ ਤੇ ਝੂਠਾ ਰਾਜ ਹੈ, ਇਹ ਤੇ ਰਾਜ ਮਿਟਣ ਵਾਲਾ, ਇਹ ਤੇ ਰਾਜ ਐਸਾ ਹੈ ਜਿਹਨੂੰ ਭੋਗ ਕੇ ਲੱਖਾਂ ਅੱਗੇ ਚਲੇ ਗਏ। ਇਹ ਤੇ ਝੂਠਾ ਰਾਜ ਤੇ ਜਿਹੜਾ ਸਦਾ ਰਹਿਣ ਵਾਲਾ ਰਾਜ ਹੈ ਨਾ, ਅਵਿਨਾਸ਼ੀ ਰਾਜ, ਸਤਿਗੁਰੂ ਤੇ ਉਹ ਦੇ ਦਿੰਦਾ, ਸਤਿਗੁਰੂ ਤੇ ਉਸਦਾ ਦਾਨ ਦੇ ਦਿੰਦਾ। ਸਤਿਗੁਰੂ ਐਸਾ ਰਾਜ ਬਖਸ਼ਦਾ ਜਿਹੜਾ ਕਦੇ ਨਹੀਂ ਮਿਟਦਾ, ਸਤਿਗੁਰੂ ਐਸੇ ਰਾਜ ਦਾ ਰਾਜਾ ਬਣਾ ਦਿੰਦਾ ਜਿੱਥੋਂ ਦਾ ਵਾਸੀ ਸੀ ਭਗਤ ਪ੍ਰਹਿਲਾਦ, ਜਿੱਥੋਂ ਦਾ ਰਹਿਣ ਵਾਲਾ ਸੀ ਭਗਤ ਧਰੂ, ਜਿੱਥੋਂ ਦੇ ਰਾਜਾ ਸਨ ਭਗਤ ਕਬੀਰ। ਐਸੇ ਅਵਿਨਾਸ਼ੀ ਰਾਜ ਦਾ ਰਚਨ ਵਾਲਾ ਇਹ ਸਤਿਗੁਰੂ ਹੈ, ਐਸੇ ਅਵਿਨਾਸ਼ੀ ਰਾਜ ਦੇ ਦੇਣ ਵਾਲਾ, ਸੱਚਾ ਰਾਜ ਨਾਮ ਦਾ ਦਿੰਦਾ ਸਤਿਗੁਰੂ। ਗੁਰੂ ਰਾਮ ਸਿੰਘ ਜੀ ਲੁਧਿਆਣੇ ਗਏ, ਇੱਕ ਸਿਪਾਹੀ ਸੀ ਸਤਿਗੁਰਾਂ ਦੇ ਕੋਲ ਆਇਆ, ਅੰਗਰੇਜ਼ ਵੀ ਸੀ ਇਹਦੇ ਨਾਲ। ਤੇ ਉਹ ਅੰਗਰੇਜ਼ ਆ ਕੇ ਸਤਿਗੁਰਾਂ ਨੂੰ ਆਖਦਾ ਕਿ ਰਾਜਾ ਰਾਮ ਸਿੰਘ ਤੁਹਾਡਾ ਵਜ਼ੀਰ ਕੌਣ, ਤੁਹਾਡੇ ਕਿਹੜੇ ਇਲਾਕੇ ਨੇ, ਕਿਹੜਾ ਤੁਹਾਡਾ ਸੂਬਾ ਜਿਹਦੇ ਤੁਸੀਂ ਰਾਜ ਕਰਦੇ। ਸਤਿਗੁਰਾਂ ਨੇ ਆਖਿਆ ਸਾਡਾ ਕੋਈ ਵਜ਼ੀਰ ਨਹੀਂ ਤੇ ਸਾਡੇ ਐਵੇਂ ਦੇ ਕੋਈ ਸੂਬੇ ਵੀ ਨਹੀਂ, ਇਹ ਜੋ ਤੁਹਾਨੂੰ ਦਿਸਦੇ ਨੇ ਆਦਮੀ ਇਹ ਸਾਡੇ ਸੂਬੇ ਰਾਜ ਕਰਨ ਵਾਲੇ ਨਹੀਂ, ਇਹਨਾਂ ਦੇ ਕੋਲ ਤੇ ਐਸਾ ਰਾਜ ਹੈ ਜਿਹੜਾ ਹੋਰ ਕਿਸੇ ਕੋਲ ਨਹੀਂ। ਭਾਈ ਦੁਨੀਆਂ ਦਾ ਰਾਜ ਤੇ ਮਿਟਣ ਵਾਲਾ, ਦੁਨੀਆਂ ਦਾ ਤੇ ਝੂਠਾ ਰਾਜ ਹੈ, ਇਹਨਾਂ ਕੋਲ ਸੱਚਾ ਰਾਜ, ਇਹਨਾਂ ਕੋਲ ਨਾਮ ਦਾ ਰਾਜ, ਇਹਨਾਂ ਕੋਲ ਉਸ ਜਗ੍ਹਾ ਦਾ ਰਾਜ ਹੈ ਜਿਹੜਾ ਕਦੀ ਖਤਮ ਹੀ ਨਹੀਂ ਹੋਣਾ। ਭਾਈ ਸੰਤੋਖ ਸਿੰਘ ਜੀ ਆਖਦੇ ਨੇ ਇਹ ਖੁਸ਼ ਹੁੰਦੇ ਨੇ ਕਿ ਬਾਦਸ਼ਾਹ ਸਾਨੂੰ ਪ੍ਰਸੰਨ ਹੋ ਕੇ ਰਾਜ ਦੇ ਦਊਗਾ, ਬਾਦਸ਼ਾਹ ਸਾਨੂੰ ਖੁਸ਼ ਹੋ ਕੇ ਜਗੀਰਾਂ ਦੀ ਮਾਲਕੀ ਦੇ ਦਊਗਾ। ਪਰ ਇਹ ਨਹੀਂ ਜਾਣਦੇ ਜੇ ਸਤਿਗੁਰੂ ਖੁਸ਼ ਹੋ ਗਿਆ ਉਹਨੇ ਕੈਸਾ ਰਾਜ ਦੇ ਦੇਣਾ, ਉਹਨੇ ਕਿੱਥੋਂ ਕਿੱਥੇ ਲੈ ਜਾਣਾ। ਇਸ ਰਾਜ ਦਾ ਤੇ ਪਤਾ ਨਹੀਂ, ਇਹ ਰਾਜ ਹੈ ਜਿਹੜਾ ਇੱਥੋਂ ਦੇ ਤੇ ਕਈ ਰਾਜੇ ਐਵੇਂ ਚਲੇ ਗਏ ਨੇ, ਐਸੇ ਇੰਨੇ ਇੰਨੇ ਰਾਜੇ ਵੱਡੇ ਚਲੇ ਗਏ ਨੇ ਜਿਨ੍ਹਾਂ ਦਾ ਹਿਸਾਬ ਕਿਤਾਬ ਨੇ, ਫਿਰ ਇਹ ਜਗੀਰਾਂ ਕਿੱਥੇ ਰਹਿਣ ਵਾਲੀ। ਕਲਗੀਧਰ ਸਾਹਿਬ ਸਤਿਗੁਰੂ ਜੀ ਆਖਦੇ ਨੇ ਕਿ ਮਾਤੇ ਮਤੰਗ ਜਰੇ ਜਰ ਸੰਗ ਅਨੂਪਿਓ ਤੰਗ ਸੁਰੰਗ ਸਵਾਰੇ, ਜਿਨ੍ਹਾਂ ਦੇ ਦਵਾਰ ਦੇ ਅੱਗੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹਾਥੀ ਜਰੀ ਦੇ ਨਾਲ ਜਰੇ ਹੋਏ, ਹਾਥੀਆਂ ਦੇ ਉੱਤੇ ਵਸਤਰ ਪਾਏ, ਸੋਨੇ ਦੀਆਂ ਉੱਤੇ ਅੰਬਾਰੀਆਂ ਸਨ, ਐਸੇ ਹਜ਼ਾਰਾਂ ਹਾਥੀ ਜਿਨ੍ਹਾਂ ਦੇ ਦਵਾਰਿਆਂ ਤੇ ਖੜੇ ਰਹਿੰਦੇ ਸਨ, ਕੋੜ ਤੁਰੰਗ ਕੁਰੰਗ ਸਕੂਦਤ ਪਾਉਣ ਕਗਾਉਣ ਕੋ ਜਾਤ ਨਿਹਾਰੇ, ਕਰੋੜਾਂ ਹੀ ਕੋਟ ਹੀ ਜਿਹੜੇ ਤੁਰੰਗ ਘੋੜੇ ਨੇ ਹਿਰਨਾ ਵਾਂਗੂ ਛਾਲਾ ਮਾਰਦੇ ਫਿਰਦੇ, ਹਿਰਨਾ ਵਾਂਗੂ ਚੰਚਲ ਜਿਨ੍ਹਾਂ ਦੇ ਦੁਆਰਿਆਂ ਤੇ ਭੱਜੇ ਫਿਰਦੇ ਸਨ, ਜਿਨ੍ਹਾਂ ਨੂੰ ਬੜੀਆਂ ਬੜੇ ਬੜੇ ਬਾਹੂਬਲੀ ਰਾਜੇ ਸਿਰ ਨਵਾਉਂਦੇ ਸਨ, ਜਿਨ੍ਹਾਂ ਦੇ ਚਰਨਾਂ ਦੇ ਉੱਤੇ ਐਸੇ ਰਾਜੇ ਏਤੇ ਭਏ ਤੋਂ ਕਹਾਂ ਪਏ ਭੂਪਤ, ਏਡੇ ਵੱਡੇ ਹੋ ਕੇ ਵੀ ਕਿੱਥੇ ਹੋਏ ਉਹ ਰਾਜੇ, ਕਿੱਥੇ ਹੋਏ ਉਹ ਭੂਪਤ। ਭੂ ਤੋਂ ਭਾਵ ਧਰਤੀ, ਪਤੀ ਤੋਂ ਭਾਵ ਮਾਲਕ, ਉਹ ਧਰਤੀ ਦੇ ਮਾਲਕ। ਅੰਤ ਕੋ ਨਾਂਗੇ ਹੀ ਪਾਏ ਪੁਧਾਰੇ, ਅੰਤ ਵੇਲੇ ਨੰਗੇ ਪੈਰੀਏ ਸੰਸਾਰ ਨੂੰ ਛੱਡ ਕੇ ਚਲੇ ਗਏ, ਨਾਲ ਨਹੀਂ ਲੈ ਕੇ ਗਏ ਕੁਛ। ਪਰ ਸਾਹਿਬ ਸਤਿਗੁਰੂ ਜੀ ਐਸਾ ਰਾਜ ਦਿੰਦੇ ਨੇ, ਇਹ ਤੇ ਝੂਠਾ ਰਾਜ, ਇਹ ਝੂਠੇ ਰਾਜ ਦਾ ਹਾਲ ਹੈ। ਪਰ ਸਾਹਿਬ ਸਤਿਗੁਰੂ ਜੀ ਐਸਾ ਰਾਜ ਦਿੰਦੇ ਨੇ ਜਿਹੜਾ ਉਸ ਜਗ੍ਹਾ ਜਾ ਕੇ ਮਿਲਦਾ ਜਿੱਥੇ ਇਸ ਰਾਜ ਦੀ ਕੋਈ ਕੀਮਤ ਹੀ ਨਹੀਂ ਰਹਿ ਜਾਂਦੀ। ਸਾਹਿਬ ਸਤਿਗੁਰੂ ਜੀ ਇਹ ਧਨ ਦੇ ਲਾਲਚ ਦੇ ਵਿੱਚ ਆ ਕੇ ਇਹ ਵਿਚਾਰਦੇ ਨੇ ਕਿ ਜੇ ਪਾਤਸ਼ਾਹ ਨੂੰ, ਇਸ ਝੂਠੇ ਬਾਦਸ਼ਾਹ ਨੂੰ ਜੇ ਖੁਸ਼ ਕਰ ਲਿਆ ਤੇ ਧਨ ਮਿਲੂਗਾ, ਉਹ ਧਨ ਜਿਹੜਾ ਚਲੇ ਜਾਣ ਵਾਲਾ, ਜਿਹੜਾ ਧਨ ਕਦੀ ਰੁਕਦਾ ਨਹੀਂ ਕਿਤੇ। ਧਨ ਸਮੇਂ ਦੇ ਵਾਂਗੂ, ਇਹ ਜੋ ਪਦਾਰਥ ਨੇ ਹਵਾ ਦੇ ਵਾਂਗੂ ਨੇ, ਇਹ ਕਦੇ ਵੀ ਠਹਿਰਦੇ ਨੇ। ਜੇ ਅੱਜ ਤੁਹਾਡੇ ਕੋਲ ਨੇ, ਕੱਲ ਕਿਸੇ ਕੋਲ ਹੋਣਗੇ, ਜੇ ਕਿਸੇ ਕੋਲ ਨੇ ਤੇ ਉੱਥੇ ਵੀ ਨਹੀਂ ਠਹਿਰਨੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਖੁਸ਼ ਹੁੰਦੇ ਨੇ ਕਿ ਬਾਦਸ਼ਾਹ ਸਾਨੂੰ ਧਨ ਦਊਗਾ, ਐਸਾ ਧਨ ਜਿਹੜਾ ਠਹਿਰਨਾ ਨਹੀਂ। ਪਰ ਸਾਹਿਬ ਸਤਿਗੁਰੂ ਵੀ ਧਨ ਦਊਗਾ, ਇਹ ਨਹੀਂ ਜਾਣਦੇ ਕਿ ਇਹ ਸੱਚੇ ਪਾਤਸ਼ਾਹ ਦੇ ਕੋਲੋਂ ਕੈਸਾ ਧਨ ਮਿਲਣਾ। ਝੂਠੇ ਦੇ ਧਨ ਨੂੰ ਤੇ ਜਾਣਦੇ ਨੇ, ਪਰ ਸੱਚੇ ਦੇ ਧਨ ਨੂੰ ਨਹੀਂ ਜਾਣਦੇ। ਜਿਹੜਾ ਧਨ ਸੱਚੇ ਪਾਤਸ਼ਾਹ ਨੇ ਦੇਣਾ, ਜਿਹੜਾ ਧਨ ਉਸ ਦੀਨ ਦੁਨੀਆਂ ਦੇ ਮਾਲਕ ਨੇ ਦੇਣਾ, ਉਹ ਐਸਾ ਧਨ ਹੈ ਕਿ ਜਬ ਆਵੇ ਸੰਤੋਖ ਧਨ, ਸਭ ਧਨ ਧੂਰ ਸਮਾਨ। ਸੰਤੋਖ ਦਾ ਧਨ ਦੇਣਾ, ਸਬਰ ਦਾ ਧਨ ਦੇਣਾ, ਜਿਹਦੇ ਅੱਗੇ ਸਾਰੇ ਹੀ ਧਨ ਧੂੜੀ ਦੇ ਵਰਗੇ ਹੋ ਜਾਂਦੇ, ਜਿਹਦੇ ਅੱਗੇ ਸਾਰੇ ਹੀ ਸਾਰੀਆਂ ਹੀ ਦੌਲਤਾਂ ਮਿੱਟੀ ਬਰਾਬਰ ਹੋ ਜਾਂਦੀਆਂ ਨੇ। ਐਸਾ ਖਜ਼ਾਨਾ ਸਤਿਗੁਰਾਂ ਨੇ ਬਖਸ਼ਣਾ, ਇਹ ਇਸ ਗੱਲ ਤੋਂ ਅਗਿਆਤ, ਇਹ ਇਸ ਗੱਲ ਤੋਂ ਅਣਜਾਣ ਹੈ। ਇਹਨਾਂ ਦੇ ਮਨ ਦੇ ਵਿੱਚ ਇਹ ਗਿਆਨ ਨਹੀਂ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਬੜੇ ਖੁਸ਼ ਹੋਏ, ਬਹੁਤ ਜ਼ਿਆਦਾ ਪ੍ਰਸੰਨ ਹੋਏ ਆਪਣੇ ਹਿਰਦੇ ਦੇ ਵਿੱਚ ਇਹ ਵਿਚਾਰ ਕੇ ਕਿ ਸਤਿਗੁਰੂ ਸਾਡੇ ਕੋਲ ਆ ਗਏ ਨੇ, ਬਾਦਸ਼ਾਹ ਨੂੰ ਦੇ ਕੇ ਇਹਨਾਂ ਨੂੰ ਤੇ ਗੱਫੇ ਪ੍ਰਾਪਤ ਕਰਾਂਗੇ ਧਨ ਦੇ, ਬਾਦਸ਼ਾਹ ਨੂੰ ਸੌਂਪ ਕੇ ਤੇ ਜਗੀਰਾਂ ਲੈ ਲਵਾਂਗੇ। ਇਹ ਵਿਚਾਰ ਕਰਕੇ ਸਤਿਗੁਰਾਂ ਦੇ ਕੋਲ ਆਏ ਨੇ। ਇਹ ਦੋਵੇਂ ਕਿਲੇਦਾਰ ਆਪਣੀ ਸਾਰੀ ਫੌਜ ਲੈ ਕੇ, ਸਾਰੇ ਸੈਨਿਕ ਲੈ ਕੇ ਆਉਂਦਾ, ਬਹੁਤ ਉਹਦੇ ਸੈਨਿਕ ਸਨ ਗਿਣਤੀ ਦੇ ਵਿੱਚ, ਸੈਂਕੜੇ ਸੈਨਿਕ ਲੈ ਕੇ ਤੇ ਬਾਗ ਦੇ ਕੋਲ ਆਉਂਦਾ, ਕਈ ਬਾਗ ਲੰਘ ਕੇ ਤੇ ਸਤਿਗੁਰਾਂ ਵਾਲਾ ਬਾਗ ਆਉਂਦਾ ਸੀ। ਸੈਂਕੜਿਆਂ ਦੇ ਹਿਸਾਬ ਨਾਲ ਆਗਰੇ ਦੇ ਵਿੱਚ ਉਹ ਬਾਗ ਸਨ ਜਿੱਥੇ ਸਤਿਗੁਰਾਂ ਡੇਰਾ ਲਾਇਆ, ਤੇ ਬਾਹਰ ਬਾਹਰ ਸਤਿਗੁਰਾਂ ਦੇ ਬਾਗ ਤੇ ਉਹਨੇ ਆਪਣੀ ਸੈਨਾ ਖੜੀ ਕਰ ਦਿੱਤੀ। ਭਾਈ ਜੀ ਲਿਖਦੇ ਨੇ, ਤੇ ਆਪ ਇਹ ਦੋਵੇਂ ਜਾਣੇ, ਉਹ ਕੋਤਵਾਲ ਤੇ ਕਿਲੇ ਦਾ ਦਰੋਗਾ ਬਾਗ ਦੇ ਅੰਦਰ ਆਉਂਦੇ ਨੇ, ਜਿੱਥੇ ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਸਾਗਰ, ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਨੰਦ ਦੇ ਜਿਹੜੇ ਸਮੁੰਦਰ ਹਨ, ਜਿਨ੍ਹਾਂ ਦੀ ਬਿਰਤੀ ਸਦਾ ਹੀ ਇੱਕ ਸਮਾਨ ਹੈ, ਜਿਸ ਵਿੱਚ ਨਾ ਕਦੀ ਉਤਰਾਵ ਹੈ ਨਾ ਕਦੀ ਚੜਾਵ, ਜਿਹੜੇ ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਲੈਣ ਦੇਣ ਹੀ ਨਹੀਂ ਇਹ ਦੁਨੀਆਂ ਦੇ ਸੁੱਖਾਂ ਦੇ ਨਾਲ, ਦੁਨੀਆਂ ਦੇ ਦੁੱਖਾਂ ਦੇ ਨਾਲ, ਦੁਨੀਆਂ ਦੇ ਆਨੰਦ ਦੇ ਨਾਲ, ਦੁਨੀਆਂ ਦੀ ਤਕਲੀਫ ਦੇ ਨਾਲ, ਇਹ ਜੋ ਦਵੈਸ਼ ਰੂਪੀ ਸੰਸਾਰ ਹੈ ਨਾ, ਦੁੱਖ ਸੁੱਖ, ਪਿਆਰ ਘਿਰਣਾ, ਗਮ ਆਨੰਦ, ਇਹ ਸਤਿਗੁਰੂ ਜੀ ਇਹ ਜੋ ਵਿਰੋਧੀ ਚੀਜ਼ਾਂ ਨੇ ਦੋ, ਹਰ ਇੱਕ ਚੀਜ਼ ਦਾ ਵਿਰੋਧ ਹੁੰਦਾ ਇਸ ਸੰਸਾਰ ਦੇ ਵਿੱਚ, ਇਹ ਦੋ ਤਰ੍ਹਾਂ ਦੋ ਵਿਰੋਧੀ ਧਿਰਾਂ ਦੇ ਨਾਲ ਮਿਲ ਕੇ ਸੰਸਾਰ ਬਣਿਆ, ਇਹ ਸਮਾਜ ਬਣਿਆ। ਭਾਈ ਜੀ ਲਿਖਦੇ ਨੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਦਵੈਤ ਰੂਪ ਸੰਸਾਰ ਤੋਂ ਉੱਚੇ ਨੇ। ਉਹ ਦਵੈਤ ਰੂਪ ਸੰਸਾਰ ਦੇ ਵਿੱਚ ਇਹ ਦੋ ਵੱਖ ਵੱਖ ਧਿਰਾਂ ਵਾਲੀ ਰਚਨਾ ਦੇ ਵਿੱਚ ਨਹੀਂ, ਉਹ ਤੇ ਇੱਕ ਹਨ, ਤੇ ਇੱਕ ਦੇ ਵਿੱਚ ਸਦਾ ਲੀਨ ਰਹਿਣ ਵਾਲੇ, ਸਦਾ ਉਸ ਇੱਕ ਦਾ ਰੂਪ ਹੋ ਕੇ ਰਹਿਣ ਵਾਲੇ, ਉਹ ਨਿਰਗੁਣ ਦਾ ਸਰੂਪ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਫਰਕ ਹੀ ਨਹੀਂ ਪੈਂਦਾ ਕਿਹੜਾ ਪਾਸਾ ਦੁਨੀਆਂ ਦਾ ਭਾਰੀ ਹੁੰਦਾ। ਦੋ ਪਾਸੇ ਨੇ ਦੁਨੀਆਂ ਦੇ, ਦੋ ਪਹਿਲੂ ਨੇ ਹਰ ਇੱਕ ਸਿੱਕੇ ਦੇ ਹੁੰਦੇ ਨੇ, ਸੁੱਖ ਦੁੱਖ, ਦਿਨ ਰਾਤ, ਠੰਡ ਗਰਮੀ, ਇਹ ਦਵੈਤ ਰੂਪ ਸੰਸਾਰ ਤੋਂ ਸਾਹਿਬ ਉੱਤੇ ਨੇ। ਚਾਹੇ ਚੰਗਾ ਸਮਾਂ ਆਵੇ, ਚਾਹੇ ਮਾੜਾ ਸਮਾਂ ਆਵੇ, ਸਾਹਿਬ ਸਤਿਗੁਰਾਂ ਦੀ ਬਿਰਤੀ ਸਮਾਨ ਰਹਿੰਦੀ ਹੈ। ਸਾਹਿਬ ਸਤਿਗੁਰਾਂ ਦੀ, ਮਹਾਂਪੁਰਸ਼ਾਂ ਦੀ, ਜੋ ਉਸ ਗਿਆਨ ਨੂੰ ਪ੍ਰਾਪਤ ਕਰ ਗਏ ਨੇ, ਜੋ ਇਹ ਜਾਣ ਗਏ ਹਨ ਕਿ ਇਹ ਸੰਸਾਰ ਝੂਠਾ ਹੈ, ਜੋ ਇਹ ਸਰੀਰਕ ਤੌਰ ਤੇ ਸਰੀਰਕ ਤਲ ਤੇ ਇਹ ਸੰਸਾਰ ਨੂੰ ਨਹੀਂ ਜੀਂਦੇ, ਜਿਹੜੇ ਆਪਣੇ ਤਨ ਦੇ ਤਲ ਤੇ ਇਹ ਜੀਵਨ ਬਤੀਤ ਹੀ ਨਹੀਂ ਕਰਦੇ, ਤਨ ਦੇ ਦੁੱਖਾਂ ਸੁੱਖਾਂ ਨੂੰ ਜਿਹੜੇ ਆਪਣੇ ਦੁੱਖ ਸੁੱਖ ਨਹੀਂ ਮੰਨਦੇ, ਉਹਨਾਂ ਦੇ ਲਈ ਇਹ ਗੱਲ ਮਾਇਨੇ ਨਹੀਂ ਰੱਖਦੀ ਕਿ ਸੁੱਖ ਬਹੁਤੇ ਨੇ ਜਾਂ ਦੁੱਖ ਬਹੁਤੇ ਨੇ। ਉਹਨਾਂ ਲਈ ਸੁੱਖ ਸੁਖਦਾਇਕ ਨਹੀਂ ਰਹਿ ਜਾਂਦੇ, ਉਹਨਾਂ ਲਈ ਦੁੱਖ ਉਹਨਾਂ ਨੂੰ ਦੁੱਖ ਨਹੀਂ ਦੇ ਸਕਦੇ। ਭਾਈ ਜੀ ਲਿਖਦੇ ਨੇ ਸਤਿਗੁਰਾਂ ਦੇ ਕੋਲ ਆਏ ਨੇ, ਸਤਿਗੁਰਾਂ ਨੂੰ ਕੋਈ ਫਰਕ ਹੀ ਨਹੀਂ, ਸਤਿਗੁਰਾਂ ਨੂੰ ਕਿਸੇ ਵੀ ਪ੍ਰਕਾਰ ਦਾ ਉਹਨਾਂ ਦੇ ਮਨ ਦੇ ਵਿੱਚ ਉਤਰਾਵ ਚੜਾਅ ਵੀ ਨਹੀਂ। ਸਤਿਗੁਰਾਂ ਦੇ ਕੋਲ ਆਏ ਇਹ ਦੋਵੇਂ ਜਾਣੇ ਆਏ, ਬਾਕੀ ਸਾਰੀ ਫੌਜ ਬਾਹਰ ਹੈ। ਭਾਈ ਜੀ ਲਿਖਦੇ ਹਨ ਜਦੋਂ ਦੋਵੇਂ ਆਏ ਨੇ ਤੇ ਆ ਕੇ ਸਤਿਗੁਰਾਂ ਦੇ ਕੋਲ ਅਰਜ ਕਰਦੇ ਨੇ, ਸਤਿਗੁਰਾਂ ਦੇ ਕੋਲ ਹੱਥ ਜੋੜ ਕੇ ਦੋਵੇਂ ਆਖਦੇ ਹਨ, ਬਣ ਵਾਹ ਪ੍ਰਵੇਸ਼ੇ ਅੰਤਰ ਜਾਏ ਲੀਏ ਸੰਗ ਮਾਨਵ ਸਮੁਦਾਏ। ਅੰਦਰ ਆਏ ਬਾਗ ਦੇ ਕੁਝ ਮੋਤਬਾਰ ਬੰਦੇ ਵੀ ਇਹਨਾਂ ਦੇ ਨਾਲ ਸਨ, ਪਿੰਡ ਦੇ ਸਤਿਕਾਰਕ ਆਦਮੀ, ਕੁਝ ਹਿੰਦੂ ਮੁਖੀ, ਕੁਝ ਨਾਲ ਆਪਣੇ ਆਦਮੀ ਲੈ ਕੇ ਤੇ ਸਤਿਗੁਰਾਂ ਦੇ ਕੋਲ ਆਏ ਨੇ। ਬਾਕੀ ਜਿਹੜੀ ਫੌਜ ਬਾਹਰ, ਫੌਜ ਬਾਦਸ਼ਾਹੀ ਆਦਮੀ, ਜਿਹੜੇ ਸਰਕਾਰੀ ਆਦਮੀ ਨੇ, ਉਹਨਾਂ ਦੇ ਵਿੱਚੋਂ ਇਹ ਦੋਵੇਂ ਹੀ ਅੰਦਰ ਆਏ ਨੇ। ਬਾਕੀ ਹੋਰ ਪਿੰਡ ਦੇ ਵਿਅਕਤੀ ਜਿਹੜੇ ਮੰਨੇ ਪਰਮੰਨੇ, ਜਿਨ੍ਹਾਂ ਦੇ ਲੋਕ ਗੱਲ ਮੰਨਦੇ ਸਨ ਆਗਰੇ ਸ਼ਹਿਰ ਦੇ, ਉਹ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਆਏ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਬਾਜ਼ਾਰ ਦਾ ਕੋਤਵਾਲ ਤੇ ਆਗਰੇ ਦੇ ਕਿਲ੍ਹੇ ਦਾ ਦਰੋਗਾ ਆਉਂਦੇ ਨੇ। ਸਾਹਿਬ ਗੁਰੂ ਤੇਗ ਬਹਾਦਰ ਜੀ ਆਗਰੇ ਦੇ ਬਾਗ ਦੇ ਵਿੱਚ ਬਿਰਾਜਮਾਨ ਹਨ। ਦੋਨੋ ਠਾਂਡੇ ਪਏ ਅਗਾਰੇ ਬੂਜਨ ਲਗੇ ਗੁਰੂ ਤੁਮ ਆਏ। ਖਲੋ ਕੇ ਅੱਗੇ ਤੇ ਪੁੱਛਦੇ ਹਨ ਕਿ ਦੱਸੋ ਕਿ ਤੁਸੀਂ ਹੀ ਗੁਰੂ ਹੋ, ਕਿ ਤੁਸੀਂ ਹੀ ਹੋ ਸ੍ਰੀ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਜਗਤ ਆਖਦਾ, ਕਿ ਤੁਸੀਂ ਹੀ ਉਸ ਪੀਰ ਨਾਨਕ ਦੀ ਗੱਦੀ ਦੇ ਉੱਤੇ ਇਸ ਵਕਤ ਸੁਭਾਏ ਮਾਨ ਹੋ। ਸਤਿਗੁਰਾਂ ਦੇ ਕੋਲੋਂ ਸਵਾਲ ਕਰਦੇ ਨੇ ਕਿ ਤੁਸੀਂ ਹੀ ਸਤਿਗੁਰੂ ਹੋ। ਸਾਹਿਬ ਸਤਿਗੁਰਾਂ ਨੇ ਉਹਨਾਂ ਦਾ ਸਵਾਲ ਸੁਣਿਆ ਹੈ। ਸਾਹਿਬ ਸਤਿਗੁਰਾਂ ਨੇ ਉਹਨਾਂ ਜੋ ਮੁਸਲਮਾਨ ਤੁਰਕ ਸਨ ਉਹਨਾਂ ਤੇ ਸੁਣ ਕੇ ਸਤਿਗੁਰਾਂ ਨੇ ਆਖਿਆ ਹੈ, ਜਗਤ ਸ੍ਰੀ ਗੁਰ ਨਾਨਕ ਤਿਨ ਕੇ ਦਾਸਣ ਕੇ ਦਾਸੇ ਹੈ। ਸਤਿਗੁਰਾਂ ਦੀ ਨਿਮਰਤਾ ਵੇਖੋ। ਸਾਹਿਬ ਸਤਿਗੁਰੂ ਜੀ ਆਖਦੇ ਨੇ ਗੁਰੂ ਤੇ ਗੁਰੂ ਨਾਨਕ ਦੇਵ ਨੇ, ਗੁਰੂ ਤੇ ਉਹ ਸੱਚੇ ਪਾਤਸ਼ਾਹ ਜੀ ਹਨ, ਮੈਂ ਤੇ ਉਹਨਾਂ ਦੇ ਦਾਸਾਂ ਦਾ ਵੀ ਦਾਸ, ਮੈਂ ਤੇ ਜੋ ਉਹਨਾਂ ਦੇ ਘਰ ਦੇ ਸੇਵਕ ਹਨ, ਜੋ ਉਹਨਾਂ ਦੇ ਸਿੱਖ ਹਨ, ਮੈਂ ਤੇ ਉਹਨਾਂ ਦਾ ਦਾਸ, ਮੈਂ ਤੇ ਉਹਨਾਂ ਦਾ ਸੇਵਕ। ਸਾਹਿਬ ਸਤਿਗੁਰਾਂ ਦੀ ਇਹ ਨਿਮਰਤਾ, ਸਾਹਿਬ ਸਤਿਗੁਰੂ ਜੇ ਸਾਰੇ ਸਤਿਗੁਰੂ ਸਹਿਬਾਨ, ਵਿਸ਼ੇਸ਼ ਗੱਲ ਇਹ ਹੁੰਦੀ ਹੈ ਕਿ ਉਹ ਗੁਣਾਂ ਦੇ ਭੰਡਾਰੇ ਹੁੰਦੇ ਨੇ, ਉਹ ਗੁਣਾਂ ਦੇ ਸਾਗਰ ਹੁੰਦੇ ਨੇ, ਤੇ ਗੁਣਾਂ ਦੇ ਵਿੱਚੋਂ ਸਭ ਤੋਂ ਸਿਰਮੌਰ ਗੁਣ ਮੰਨਿਆ ਗਿਆ ਹੈ ਹਉਮੈ ਰਹਿਤ, ਨਿਮਰਤਾਵਾਨ ਹੋਣਾ। ਸ੍ਰੀ ਗੁਰੂ ਰਾਮ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਅਨੰਦਪੁਰ ਹੋਲੇ ਮਹੱਲੇ ਤੇ, ਜੋ ਪਹਿਲਾ ਹੋਲਾ ਮਹੱਲਾ ਹੋਇਆ ਉੱਥੇ ਗਏ ਨੇ ਅਨੰਦਪੁਰ ਸਾਹਿਬ ਸਤਿਗੁਰੂ ਜੀ। ਬਹੁਤ ਜ਼ਿਆਦਾ ਸਿੱਖ ਸੰਗਤ ਸਤਿਗੁਰਾਂ ਦੇ ਨਾਲ, ਬਹੁਤ ਜ਼ਿਆਦਾ ਸਿੱਖ ਆਏ ਨੇ, ਹਜ਼ਾਰਾਂ ਦੇ ਹਿਸਾਬ ਦੇ ਨਾਲ ਗਿਣਤੀ ਹੈ, ਗਿਣੇ ਨਹੀਂ ਜਾਂਦੇ, ਸਾਰੇ ਪਾਸੇ ਨਾਮਧਾਰੀ ਨਾਮਧਾਰੀ ਹੋਏ। ਅੰਗਰੇਜ਼ ਦੀ ਵੀ ਬਹੁਤ ਜ਼ਿਆਦਾ ਪੁਲਿਸ ਆਈ, ਬਹੁਤ ਜ਼ਿਆਦਾ ਗਾਰਦ ਆਈ ਕਿ ਕਿਤੇ ਫਸਾਦ ਨਾ ਹੋਵੇ, ਦੰਗਾ ਨਾ ਹੋਵੇ, ਕਿਉਂਕਿ ਜਿਹੜੇ ਅੰਗਰੇਜ਼ ਦੇ ਉਸ ਵਕਤ ਦੇ ਪਿੱਠੂ ਸਨ, ਪੁਜਾਰੀ ਬਣੇ ਹੋਏ ਅਕਾਲ ਤਖ਼ਤ ਦੇ ਦਰਬਾਰ ਸਾਹਿਬ ਦੇ, ਉਹਨਾਂ ਅਕਾਲ ਤਖ਼ਤ ਤੋਂ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਇਹ ਇਹਨਾਂ ਦਾ ਸ਼ਬਦ ਪੜ੍ਹਦਿਆਂ ਪੜ੍ਹਦਿਆਂ ਇਹਨਾਂ ਦੀ ਪੱਗ ਲੱਥ ਜਾਂਦੀ ਹੈ, ਮਸਤੀ ਵਿੱਚ ਆ ਜਾਂਦੇ ਨੇ, ਕੇਸਾਂ ਦੀ ਬੇਅਦਬੀ ਹੁੰਦੀ ਹੈ, ਤਨਖਾਹੀ ਹੈ। ਉਸ ਵਕਤ ਇਹ ਹੁਕਮਨਾਮਾ ਜਾਰੀ ਸੀ ਤੇ ਸਾਰੇ ਤਖ਼ਤਾਂ ਤੇ ਘੱਲਿਆ ਗਿਆ ਸੀ। ਪੁਜਾਰੀਆਂ ਨੇ ਆ ਕੇ ਅੰਗਰੇਜ਼ਾਂ ਨੂੰ ਕਿਹਾ ਸੀ ਕਿ ਇਹਨਾਂ ਨੂੰ ਅਸੀਂ ਦਰਸ਼ਨ ਨਹੀਂ ਕਰਨ ਦੇਣੇ ਗੁਰਦੁਆਰਿਆਂ ਤੇ, ਹੁਕਮਨਾਮਾ ਵਿਖਾਇਆ। ਪੁਜਾਰੀਆਂ ਨੇ ਆਖਿਆ ਕਿ ਜੇ ਤਨਖਾਹੀਏ ਹਨ ਤੇ ਕਿਵੇਂ ਤਨਖਾਹੀਏ ਨੇ। ਉਹਨਾਂ ਅੰਗਰੇਜ਼ਾਂ ਨੇ ਆਖਿਆ, ਭਾਈ ਸੰਤੋਖ ਸਿੰਘ ਬਾਹੋਵਾਲ ਲਿਖਦੇ ਹਨ ਸਤਿਗੁਰੂ ਬਿਲਾਸ ਦੇ ਵਿੱਚ, ਅੰਗਰੇਜ਼ਾਂ ਦੇ ਨਾਲ ਗੱਲਬਾਤ ਹੋਈ ਹੈ ਪੁਜਾਰੀਆਂ ਦੀ। ਪੁਜਾਰੀਆਂ ਨੇ ਆਖਿਆ ਛੁੱਟੀ ਹੈ, ਤਨਖਾਹੀ ਹੈ, ਤਾਂ ਇਹਨਾਂ ਦੀ ਪੱਗ ਲੱਸ ਜਾਂਦੀ ਹੈ। ਮਸਤੀ ਵਿੱਚ ਆ ਕੇ ਸ਼ਬਦ ਪੜ੍ਹਦੇ ਆ, ਹੋਰ ਸਭ ਰੀਤਾਂ ਠੀਕ ਹਨ, ਹੋਰ ਸਭ ਖਾਲਸਾ ਗੁਰੂ ਗੋਬਿੰਦ ਸਿੰਘ ਵਾਲਾ ਉਹੀ ਮਰਿਆਦਾ ਹੈ। ਸਵਾ ਪੈਰ ਰਹਿੰਦੀ ਇਸ਼ਨਾਨ ਕਰਦੇ ਨੇ, ਸ਼ਬਦ ਕੀਰਤਨ ਕਰਦੇ ਨੇ, ਗੁਰਬਾਣੀ ਪੜ੍ਹਦੇ ਹਨ, ਤੇ ਫੇਰ ਮਾਲ ਸ਼ਰਾਬ ਨਹੀਂ ਛਕਦੇ। ਤੇ ਫਰੰਗੀ ਨੇ ਪੁੱਛਿਆ ਕਿ ਤੁਸੀਂ ਵੀ ਇਹ ਕੁਝ ਕਰਦੇ? ਉਹਨਾਂ ਆਖਿਆ ਬਾਕੀ ਤੇ ਠੀਕ ਹੈ, ਪਰ ਮਾਸ ਸ਼ਰਾਬ ਛਕ ਲੈਨੇ ਆ, ਮਾਸ ਸ਼ਰਾਬ ਪੀ ਲੈਨੇ ਆ, ਅਸੀਂ ਖਾ ਲੈਨੇ ਆ। ਤੇ ਫਰੰਗੀ ਨੇ ਉਹਨਾਂ ਨੂੰ ਆਖਿਆ ਕਿ ਫੇਰ ਉਹ ਤਨਖਾਹੀਏ ਹੋਏ, ਤੁਸੀਂ ਨਾ ਤਨਖਾਹੀਏ ਹੋਏ, ਤੇ ਉਹ ਚੁੱਪ ਕਰ ਰਿਹਾ। ਇਸੇ ਹੋਲੇ ਦੀ ਗੱਲ ਹੈ, ਸਾਹਿਬ ਸਤਿਗੁਰਾਂ ਦੇ ਕੋਲ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੋਇਆ, ਬਹੁਤ ਜ਼ਿਆਦਾ ਸੰਗਤਾਂ ਆਈਆਂ। ਅੰਗਰੇਜ਼ ਨੇ ਦੇਖਿਆ ਸੰਗਤਾਂ ਨੂੰ ਤੇ ਆਪਣੇ ਮਨ ਦੇ ਵਿੱਚ ਵਿਚਾਰਿਆ, ਤੇ ਫਿਰ ਸਤਿਗੁਰਾਂ ਦੇ ਕੋਲ ਆਇਆ, ਜਿਹੜਾ ਅੰਗਰੇਜ਼ ਉੱਥੋਂ ਦਾ ਅਫਸਰ ਸੀ, ਕਿ ਰਾਜਾ ਰਾਮ ਸਿੰਘ ਜੇ ਕਿਤੇ ਸਾਨੂੰ ਲੋੜ ਪਈ ਜੰਗ ਦੇ ਵਕਤ ਜਾਂ ਜਦੋਂ ਵੀ ਸਾਨੂੰ ਜ਼ਰੂਰਤ ਹੋਈ, ਇੰਨੇ ਸਿੰਘ ਇੰਨੇ ਸਿੱਖ ਤੁਹਾਡੀ ਆਗਿਆ ਮੰਨਦੇ ਨੇ, ਤੁਹਾਡੇ ਹੁਕਮ ਤੋਂ ਬਿਨਾਂ ਇੱਕ ਪੈਰ ਨਹੀਂ ਪੁੱਟਦੇ ਅੱਗੇ, ਜਿਵੇਂ ਤੁਸੀਂ ਇਸ਼ਾਰਾ ਕਰੋ ਉਹੀ ਸਮਝ ਕੇ ਉਹੀ ਕੰਮ ਕਰਦੇ ਨੇ, ਸਾਨੂੰ ਵੀ ਮਦਦ ਦਿਓਗੇ? ਸਾਹਿਬ ਸਤਿਗੁਰਾਂ ਰੰਗ ਵਿੱਚ ਹੋ ਕੇ ਆਖਿਆ ਸੀ, ਬਿੱਲਿਆ ਕਿਹੜੀ ਮਦਦ, ਕਿਹੜੀ ਫੌਜ, ਮੈਂ ਤੇ ਗਰੀਬ ਜਾਂ ਤਰਖਾਣ, ਮੈਨੂੰ ਤੇ ਹਜ਼ਰੋਂ ਸਾਹਿਬੋਂ ਹੁਕਮ ਆਇਆ ਸੀ ਨਾਮ ਦੇਣ ਦਾ, ਮੈਂ ਤੇ ਨਾਮ ਦੇਣਾ, ਮੈਂ ਇਹ ਸਾਰੇ ਉਹਨਾਂ ਦੇ ਸਿੱਖ ਨੇ ਤੇ ਮੈਂ ਇਹਨਾਂ ਦਾ ਦਾਸ, ਮੈਂ ਇਹਨਾਂ ਦਾ ਸੇਵਕ ਹਾਂ। ਇਹ ਸਤਿਗੁਰੂ ਦੀ ਨਿਮਰਤਾ ਹੈ, ਇਹ ਸਤਿਗੁਰੂ ਦੀ ਨਿਰਮਾਣਤਾ। ਦੁਨੀਆਂ ਸਾਰੀ ਅਭਿਮਾਨ ਕਰਦੀ ਹੈ ਸਤਿਗੁਰੂ ਨਿਰਮਾਣ, ਇਹ ਸਾਰਾ ਜੱਗ ਹੈ ਜਿਹੜਾ ਇਹ ਅਹੰਕਾਰ ਕਰਦਾ, ਪਰ ਸਤਿਗੁਰੂ ਨਿਰਹੰਕਾਰ ਹੁੰਦਾ। ਸਾਹਿਬ ਸਤਿਗੁਰੂ ਆਪਣੇ ਜੀਵਨ ਦੇ ਦੁਆਰਾ ਆਪਣੇ ਸੇਵਕਾਂ ਨੂੰ ਸਿੱਖਿਆ ਦਿੰਦੇ ਹਨ ਕਿ ਸਿੱਖਾਂ ਦਾ ਜੀਵਨ ਕਿੱਦਾਂ ਦਾ ਹੋਣਾ ਚਾਹੀਦਾ। ਸਾਹਿਬ ਸਤਿਗੁਰੂ ਜੀ ਆਪ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਆਪਣੇ ਸਿੱਖਾਂ ਨੂੰ ਸਮਝਾਉਂਦੇ ਹਨ ਕਿ ਸ਼ੁਭ ਗੁਣ ਕਿਵੇਂ ਆਪਣੇ ਹਿਰਦੇ ਵਿੱਚ ਲਿਆ ਕੇ ਤੇ ਹਿਰਦੇ ਦਾ ਸ਼ਿੰਗਾਰ ਕਰਨਾ। ਭਾਈ ਸੰਤੋਖ ਸਿੰਘ ਜੀ ਆਖਦੇ ਨੇ, ਉਹਨਾਂ ਵੀ ਆ ਕੇ ਪੁੱਛਿਆ ਕਿ ਤੁਸੀਂ ਗੁਰੂ ਹੋ, ਤੁਸੀਂ ਹੀ ਹੋ ਗੁਰੂ? ਤੇ ਸਤਿਗੁਰਾਂ ਨੇ ਆਖਿਆ ਕਿ ਭਾਈ ਅਸੀਂ ਨਹੀਂ ਗੁਰੂ, ਗੁਰੂ ਤੇ ਗੁਰੂ ਨਾਨਕ ਦੇਵ ਜੀ ਹਨ, ਮੈਂ ਤੇ ਇਹਨਾਂ ਦੇ ਦਾਸਾਂ ਦਾ ਵੀ ਦਾਸ ਹਾਂ, ਹਮ ਤਿੰਨ ਕੇ ਦਾਸਣ ਕੇ ਦਾਸ, ਮੈਂ ਇਹਨਾਂ ਦੇ ਦਾਸਾਂ ਦਾ ਵੀ ਦਾਸ। ਤੇ ਜਦੋਂ ਸਤਿਗੁਰਾਂ ਨੇ ਇਹ ਆਖਿਆ, ਜਦੋਂ ਸਤਿਗੁਰਾਂ ਨੇ ਇਹ ਜੇ ਆਖਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ। ਸਤਿਗੁਰਾਂ ਆਖਿਆ ਕਿ ਉਹਨਾਂ ਪੁੱਛਿਆ ਕਿੱਥੇ ਰਹਿੰਦੇ? ਸਤਿਗੁਰਾਂ ਆਖਿਆ ਅਸੀਂ ਪੰਜਾਬ ਦੇਸ਼ ਦੇ ਵਿੱਚ ਵਾਸਾ ਕਰਦੇ ਹਾਂ। ਪੁੱਛਿਆ ਨਾਮ ਕੀ ਹੈ? ਆਖਿਆ ਕਿ ਤੇਗ ਬਹਾਦਰ ਮੇਰਾ ਨਾਮ ਹੈ, ਸੋਢੀਆਂ ਦੀ ਕੁਲ ਵਿੱਚ ਮੈਂ ਮੇਰਾ ਜਨਮ ਹੈ। ਜਦੋਂ ਪਤਾ ਲੱਗ ਗਿਆ ਇਵੇਂ, ਤੇ ਉਹ ਜਿਹੜੇ ਦੁਰਗਪਤੀ ਸੀ, ਕਿਲੇ ਦਾ ਜਿਹੜਾ ਮਾਲਕ ਸੀ, ਕਿਲੇ ਦੀ ਜਿਹੜੀ ਰਖਵਾਲੀ ਕਰਦਾ ਸੀ, ਉਹ ਦਰੋਗਾ ਅਤੇ ਉਹ ਕੋਤਵਾਲ, ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੁਣਤ ਦੁਰਗਪਤੀ ਯਾਰ ਕੋਤਵਾਲੂ, ਲਖਿਓ ਭੇਦ ਬੋਲੇ ਤਤਕਾਲੂ। ਜਾਣ ਗਏ ਭੇਦ ਨੂੰ, ਅਤੇ ਦੋਵੇਂ ਜਾਣੇ ਉਸੇ ਵੇਲੇ ਸਤਿਗੁਰਾਂ ਦੇ ਨਾਲ ਵਚਨ ਕਰਦੇ ਨੇ, ਸਤਿਗੁਰਾਂ ਨੂੰ ਆਖਦੇ ਹਨ, ਹੁਕਮ ਹਮ ਪਰ ਹਜ਼ਰਤ ਕੇਰਾ, ਪਰਵਾਨਾ ਭੇਜੋ ਬਹੁ ਬੇਰਾ। ਸਾਨੂੰ ਬਾਦਸ਼ਾਹ ਦਾ ਹੁਕਮ ਆਇਆ, ਸਾਨੂੰ ਬਾਦਸ਼ਾਹ ਦਾ ਪਰਵਾਨਾ ਆਇਆ, ਸਾਨੂੰ ਚਿੱਠੀ ਆਈ ਹੈ ਉਹਦੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨੇ ਬਹੁਤ ਵਾਰ ਬਹੁ ਬੇਰਾ ਇਹ ਚਿੱਠੀ ਭੇਜੀ ਹੈ ਕਿ ਜੇ ਕਿਤੇ ਵੀ ਤੁਹਾਨੂੰ ਤੇਗ ਬਹਾਦਰ ਦਿਖਦੇ ਨੇ, ਜੇ ਕਿਤੇ ਵੀ ਤੁਹਾਨੂੰ ਮਿਲਦੇ ਹਨ, ਤੇ ਮੈਨੂੰ ਸੋਧ ਦਿੱਤੀ ਜਾਵੇ, ਸਾਡੇ ਕੋਲ ਭੇਜਿਆ ਜਾਵੇ ਉਹਨਾਂ ਨੂੰ। ਇਹ ਦੋਵੇਂ ਜਾਣੇ ਸਤਿਗੁਰਾਂ ਨੂੰ ਦੱਸਦੇ ਹਨ, ਇੱਕ ਹਮ ਪਰ ਹੀ ਨਹੀਂ ਪਠਾਇਓ, ਦੇਸ਼ ਵਿਦੇਸ਼ਨ ਸਭਨ ਜਨਾਇਓ। ਉਹ ਆਖਦੇ ਨੇ ਤੁਹਾਨੂੰ ਸ਼ਾਇਦ ਨਹੀਂ ਪਤਾ, ਤੁਸੀਂ ਸਫ਼ਰ ਦੇ ਵਿੱਚ ਹੋ ਗਏ, ਕੱਲਾ ਸਾਨੂੰ ਹੀ ਨਹੀਂ, ਹਰ ਇੱਕ ਦੇਸ਼ ਦੇ ਵਿੱਚ, ਹਰ ਇੱਕ ਰਾਜ ਦੇ ਵਿੱਚ, ਜਿੱਥੇ ਵੀ ਉਹਦਾ ਸ਼ਾਸਨ ਹੈ, ਜਿੰਨੇ ਵੀ ਗਵਾਂਢੀ ਰਾਜ ਹਨ, ਉਹਨਾਂ ਸਾਰਿਆਂ ਦੇ ਵਿੱਚ ਉਹਨੇ ਹੁਕਮਨਾਮਾ ਭੇਜ ਦਿੱਤਾ, ਜੇ ਕਿਤੇ ਵੀ ਉਹਨੂੰ ਮਿਲਦੇ ਹਨ ਕਿਸੇ ਨੂੰ ਵੀ ਤੇਗ ਬਹਾਦਰ ਜੀ, ਤੇ ਦਿੱਲੀ ਵਿੱਚ ਪਹੁੰਚਾਇਆ ਜਾਵੇ, ਉਹਨਾਂ ਦਿੱਲੀ ਵਿੱਚ ਖਬਰ ਕੀਤੀ ਜਾਵੇ ਉਹਨਾਂ ਦੀ, ਜੇ ਕੋਈ ਵੀ ਖਬਰ ਉਹਨਾਂ ਬਾਰੇ, ਜੇ ਕੋਈ ਵੀ ਗੱਲ ਕਿਸੇ ਨੂੰ ਪਤਾ, ਕਿਉਂਕਿ ਬਾਦਸ਼ਾਹ ਚਾਹੁੰਦਾ ਸੀ ਛੇਤੀ ਤੋਂ ਛੇਤੀ ਸਤਿਗੁਰਾਂ ਨੂੰ ਸ਼ਰ੍ਹਾਂ ਵਿੱਚ ਲਿਆਂਦਾ ਜਾਵੇ, ਛੇਤੀ ਤੋਂ ਛੇਤੀ ਉਹਨਾਂ ਨੂੰ ਆਪਣੇ ਇਮਾਨ ਦੇ ਵਿੱਚ, ਆਪਣੇ ਧਰਮ ਦੇ ਵਿੱਚ, ਆਪਣੇ ਦੀਨ ਵਿੱਚ ਮੁਸਲਮਾਨ ਸ਼ਰ੍ਹਾਂ ਦੇ ਮੁਤਾਬਕ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ, ਕਲਮਾ ਪੜ੍ਹਾ ਕੇ ਉਹ ਚਾਹੁੰਦਾ ਸੀ। ਕਿਉਂਕਿ ਉਹਦੀ ਸਿੱਖਿਆ ਹੀ ਇਵੇਂ ਦੀ ਸੀ, ਉਹਦਾ ਮਾਹੌਲ ਹੀ ਇਵੇਂ ਦਾ ਸੀ, ਉਹਦੀ ਸੰਗਤ ਹੀ ਇਵੇਂ ਦੀ ਸੀ, ਉਹਦੇ ਮੰਤਰੀ ਗਣ ਜਿਹੜੇ ਸਲਾਹਕਾਰ ਸਨ ਉਹ ਇਵੇਂ ਦੇ ਸਨ। ਮਹਾਂਪੁਰਸ਼ ਫਰਮਾਉਂਦੇ ਹਨ ਕਿ ਜਿਹੜਾ ਰਾਜਾ ਹੁੰਦਾ ਨਾ, ਜਿਹੜਾ ਰਾਜਾ ਰਾਜਾ ਕਦੀ ਵੀ ਗਲਤ ਸਲਾਹਕਾਰ ਨਾ ਰੱਖੇ, ਗਲਤ ਸਲਾਹਕਾਰ ਉਹਦਾ ਰਾਜ ਡੋਬ ਸਕਦਾ। ਜਦੋਂ ਰਾਮ ਚੰਦਰ ਜੀ ਚੱਲੇ ਸਨ ਬਨਵਾਸ ਨੂੰ, ਭਰਤ ਨੂੰ ਜਦੋਂ ਪੁੱਛਿਆ ਭਰਤ ਨੇ ਕਿ ਮੈਨੂੰ ਸਿੱਖਿਆ ਦੇ ਜਾਓ, ਮੈਂ ਰਾਜ ਤੇ ਨਹੀਂ ਕਰਨਾ, ਸਤਿਗੁਰਾਂ ਆਖਿਆ ਸੀ ਮੌਕੇ ਤੇ ਸਤਿਗੁਰੂ ਰਾਮ ਚੰਦਰ ਜੀ ਨੇ ਕਿ ਭਰਤ ਤੈਨੂੰ ਮੈਂ ਸਿੱਖਿਆ ਦੇਣਾ, ਤੇ ਸਿੱਖਿਆ ਦਿੰਦਿਆਂ ਦਿੰਦਿਆਂ ਉਹਨਾਂ ਇੱਥੇ ਇੱਕ ਗੱਲ ਆਖੀ ਕਿ ਕਦੀ ਵੀ ਮੂਰਖ ਮੰਤਰੀ ਨਾ ਰੱਖੀ, ਕਦੀ ਵੀ ਐਸਾ ਮੰਤਰੀ ਨਾ ਰੱਖੀ ਜਿਹੜਾ ਗਲਤ ਹੋਵੇ, ਜਿਹਦੇ ਹਿਰਦੇ ਵਿੱਚ ਕਪਟ ਹੋਵੇ, ਜਿਹਦਾ ਮਨ ਛਲੀ ਹੋਵੇ ਤੇ ਲਾਲਚ ਵਿੱਚ ਆ ਜਾਂਦਾ, ਜਿਹੜਾ ਤਵਸ ਵੀ ਹੋਵੇ, ਜਿਹੜਾ ਕੱਟੜ ਹੋਵੇ, ਜਿਹੜਾ ਸੈਕੂਲਰ ਨਾ ਹੋਵੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹਦੇ ਕੋਲ ਜਿਹੜੇ ਮੰਤਰੀ ਸਨ, ਇਹਦੇ ਕੋਲ ਰਹਿਣ ਵਾਲੇ ਇਹਦੇ ਸਲਾਹਕਾਰ ਤਵਸਬੀ ਕੱਟੜ ਕਾਜੀ ਸਨ, ਮੁਸਲਮਾਨ ਸਨ। ਕਾਜੀ ਹੀ ਉਦੋਂ ਫੈਸਲਾ ਕਰਦੇ ਸਨ। ਕਾਜੀ ਉਹ ਹੁੰਦੇ ਨੇ ਜਿਹੜੇ ਧਰਮ ਦੇ ਅਤੇ ਹੋਰ ਵੀ ਜਿਹੜੀ ਵੀ ਅਦਾਲਤ ਹੁੰਦੀ ਉਹਦਾ ਫੈਸਲਾ ਕਰੇ ਅਤੇ ਕੁਰਾਨ ਦੇ ਮੁਤਾਬਕ, ਸ਼ਰ੍ਹਾਂ ਦੇ ਮੁਤਾਬਕ ਉਹਨੂੰ ਫਤਵਾ ਲਾਵੇ। ਗੁਨਾਹ ਜਿਹਨੇ ਕੀਤਾ ਹੋਵੇ ਉਹਨੂੰ ਸਜ਼ਾ ਮਿਲੇ ਸ਼ਰ੍ਹਾਂ ਦੇ ਮੁਤਾਬਕ। ਸ਼ਰ੍ਹਾਂ ਦੇ ਮੁਤਾਬਕ ਫੈਸਲੇ ਕਰਨ ਵਾਲੇ ਨੂੰ ਕਾਜੀ ਆਖਦੇ ਨੇ। ਤੇ ਜਿਹੜੇ ਮੌਲਾਨੇ ਹੁੰਦੇ ਨੇ, ਜਿਹੜੇ ਮਦਰਸਿਆਂ ਵਿੱਚ ਪੜ੍ਹਾਉਂਦੇ ਹਨ, ਉਹ ਹੋਰ ਹੁੰਦੇ ਨੇ ਸਿੱਖਿਆ ਦੇਣ ਵਾਲੇ। ਇਹਦੇ ਜਿੰਨੇ ਵੀ ਸਿੱਖਿਅਕ ਸਨ ਜਿਨ੍ਹਾਂ ਦੇ ਕੋਲੋਂ ਇਹ ਸਿੱਖਿਆ ਲੈਂਦਾ ਸੀ, ਜਾਂ ਹੋਰ ਵੀ ਫੈਸਲੇ ਕਰਨ ਵਾਲੇ ਸਾਰੇ ਕਾਜੀ ਸਨ, ਤੇ ਉਹ ਕੱਟੜ ਸਨ। ਇਹਨੇ ਉਹਨਾਂ ਤੋਂ ਪੁੱਛਿਆ ਸੀ ਕਿ ਕਿਵੇਂ ਮੈਨੂੰ ਬਹਿਸ਼ਤ ਦੇ ਵਿੱਚ ਜਾਣਾ ਮਿਲੇਗਾ, ਕਿਵੇਂ ਮੈਂ ਜੰਨਤ ਦਾ ਵਾਸੀ ਹੋਊਂਗਾ, ਕਿਆਮਤ ਵਾਲੇ ਦਿਨ ਕੀ ਕਰਾਂ ਕਿ ਮੇਰੇ ਤੇ ਹਜ਼ਰਤ ਸਾਹਿਬ ਮੁਹੰਮਦ ਸਾਹਿਬ ਮੇਰੇ ਤੇ ਖੁਸ਼ ਹੋ ਜਾਣ। ਉਹਨਾਂ ਆਖਿਆ ਸੀ ਕਿ ਔਰੰਗਜ਼ੇਬ, ਜੇ ਤੂੰ ਚਾਹੁੰਦਾ ਕਿ ਤੂੰ ਜੰਨਤ ਦਾ ਵਾਸੀ ਹੋਵੇ, ਜੇ ਤੂੰ ਚਾਹੁੰਦਾ ਕਿ ਕਿਆਮਤ ਵਾਲੇ ਦਿਨ ਤੇਰੀ ਇੱਜ਼ਤ ਵਧੇ, ਜੇ ਤੂੰ ਚਾਹੁੰਦਾ ਕਿ ਮੁਹੰਮਦ ਅਤੇ ਅੱਲਾ ਆਪ ਤੇਰੇ ਤੇ ਖੁਸ਼ ਹੋਵੇ, ਤੂੰ ਇੰਜ ਕਰ ਜਿੰਨੇ ਮੁਸਲਮਾਨ ਬਣਾਏ ਜਾਂਦੇ ਨੇ ਮੁਸਲਮਾਨ ਬਣਾ। ਇੱਕ ਤੇ ਇਹਦੇ ਵਿੱਚ ਤੇਰਾ ਭਲਾ, ਇਹ ਧਰਮ ਦਾ ਕੰਮ ਹੈ, ਦੂਜਾ ਉਹਨਾਂ ਦਾ ਭਲਾ, ਉਹਨਾਂ ਦਾ ਭਲਾ ਵੀ ਹੈ। ਜੇ ਉਹ ਕਾਫਰ ਰਹਿਣਗੇ ਤੇ ਦੋਜਖਾਂ ਨੂੰ ਜਾਣਗੇ, ਦੋਜਖਾਂ ਚ ਸੜਨਗੇ, ਤੂੰ ਉਹਨਾਂ ਤੇ ਪਰਉਪਕਾਰ ਕਮਾਉਣਾ ਪਿਆ ਉਹਨਾਂ ਨੂੰ ਦੀਨ ਵਿੱਚ ਲਿਆ ਕੇ। ਇਵੇਂ ਦੀ ਇਹਦੀ ਸਿੱਖਿਆ ਸੀ, ਤੇ ਇਸੇ ਹਿਸਾਬ ਦੇ ਨਾਲ ਦੇ ਮਾਇੰਡ ਨੂੰ, ਇਹਦੇ ਮਨ ਨੂੰ ਤਿਆਰ ਕੀਤਾ ਗਿਆ। ਭਾਈ ਜੀ ਲਿਖਦੇ ਨੇ ਇਹ ਚਾਹੁੰਦਾ ਸੀ ਕਿ ਛੇਤੀ ਤੋਂ ਛੇਤੀ ਵੱਧ ਤੋਂ ਵੱਧ ਲੋਕਾਂ ਨੂੰ ਮੁਸਲਮਾਨ ਬਣਾਇਆ ਜਾਵੇ। ਹਿੰਦੂਆਂ ਨੇ ਜਦੋਂ ਆ ਕੇ ਆਖਿਆ ਕਿ ਗੁਰੂ ਤੇਗ ਬਹਾਦਰ ਨੂੰ ਬਣਾ ਲਓ, ਸਾਰੇ ਬਣ ਜਾਵਾਂਗੇ। ਇਸ ਕਰਕੇ ਇਹਨੇ ਉਦੋਂ ਸਤਿਗੁਰਾਂ ਦੇ ਕੋਲ ਭੇਜੇ। ਸਤਿਗੁਰਾਂ ਆਖਿਆ ਕਿ ਅਹਿਦੀਏ, ਅਹਿਦੀਆਂ ਨੂੰ ਸਤਿਗੁਰਾਂ ਆਖਿਆ ਉਹਨਾਂ ਦੋ ਜਾਣਿਆਂ ਨੂੰ ਕਿ ਅਸੀਂ ਆਪੇ ਆ ਜਾਵਾਂਗੇ ਦਿੱਲੀ। ਦੂਜੀ ਵਾਰੀ ਗਏ ਲੈਣ ਤੇ ਸਾਹਿਬ ਸਤਿਗੁਰੂ ਜੀ ਅਨੰਦਪੁਰ ਦੇ ਵਿੱਚ ਨਹੀਂ ਸਨ, ਇਹਨੇ ਬਹੁਤ ਲੱਭਿਆ ਨਹੀਂ ਲੱਭੇ। ਇਸ ਕਰਕੇ ਇਹਨੇ ਇਹ ਜਿਹੜੇ ਸਤਿਗੁਰਾਂ ਦੇ ਨਾਮ ਤੇ ਪੱਤਰ ਅਲੱਗ ਅਲੱਗ ਰਾਜਾਂ ਵਿੱਚ ਭੇਜੇ ਸਨ ਕਿ ਜਿਹਨੂੰ ਵੀ ਲੱਭਣ ਸਾਡੇ ਕੋਲ ਭੇਜ ਦੇ, ਜਿਹਨੂੰ ਵੀ ਪਤਾ ਲੱਗੇ ਸਤਿਗੁਰਾਂ ਦਾ ਉਹ ਦਿੱਲੀ ਵਿੱਚ ਉਹਨਾਂ ਨੂੰ ਭੇਜਦਾ ਹੈ। ਇਹ ਦੋਵੇਂ ਜਾਣੇ ਆ ਕੇ ਸਤਿਗੁਰਾਂ ਨੂੰ ਦੱਸਦੇ ਨੇ ਕਿ ਇਕੱਲੇ ਆਗਰੇ ਦੇ ਵਿੱਚ ਸਾਡੇ ਕੋਲ ਹੀ ਨਹੀਂ, ਸਾਰੇ ਹਿੰਦੁਸਤਾਨ ਦੇ ਜਿੱਥੇ ਜਿੱਥੇ ਵੀ ਰਾਜ ਹੈ ਮੁਗਲਾਂ ਦਾ, ਜਾਂ ਜਿਹੜੇ ਵੀ ਉਹਨਾਂ ਦੇ ਗਵਾਂਢੀ ਰਾਜ ਹਨ, ਜਿਹੜੇ ਛੋਟੇ ਰਾਜ ਜਿਨ੍ਹਾਂ ਨੇ ਬਾਦਸ਼ਾਹ ਦੀ ਅਧੀਨਗੀ ਮੰਨੀ ਹੈ, ਸਾਰਿਆਂ ਦੇ ਵਿੱਚ ਪੱਤਰ ਗਏ ਨੇ ਕਿ ਤੇਗ ਬਹਾਦਰ ਜੀ ਨੂੰ ਛੇਤੀ ਸਾਡੇ ਕੋਲ ਭੇਜਿਆ ਜਾਵੇ, ਤਾਂ ਜੋ ਔਰੰਗਜ਼ੇਬ ਉਹਨਾਂ ਨੂੰ ਸ਼ਰ੍ਹਾਂ ਚ ਲਿਆ ਸਕੇ। ਸਤਿਗੁਰਾਂ ਨੂੰ ਸਾਰੀ ਗੱਲ ਦੱਸੀ ਹੈ ਇਹਨਾਂ ਨੇ ਕਿ ਮਹਾਰਾਜ, ਉਹਨੇ ਸਾਨੂੰ ਪੱਤਰ ਭੇਜਿਆ, ਇੱਕ ਵਾਰ ਨਹੀਂ ਦੋ ਤਿੰਨ ਵਾਰ, ਤੇ ਬਹੁਤ ਤਾਗੀਦ ਕੀਤੀ ਹੈ, ਬਹੁਤ ਪਕਿਆਈ ਕੀਤੀ ਹੈ, ਬਹੁਤ ਸਖਤ ਆਦੇਸ਼ ਹੈ ਉਹਦਾ ਕਿ ਜਿੱਥੇ ਵੀ ਲੱਭਣ ਸਾਡੇ ਵੱਲ ਭੇਜ ਦਿੱਤਾ ਜਾਵੇ। ਸ੍ਰੀ ਤੇਗ ਬਹਾਦਰ ਜੋ ਜਿਸ ਕੋ ਜਿਸ ਥਲ ਪ੍ਰਾਪਤ ਹੋ। ਪੱਤਰ ਦੇ ਵਿੱਚ ਲਿਖਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜਿਨੂੰ ਵੀ ਤੇ ਜਿਹੜੇ ਮਰਜ਼ੀ ਸਥਾਨ ਤੇ ਪ੍ਰਾਪਤ ਹੁੰਦੇ ਹਨ, ਰਖਾਓ ਟਿਕਾਏ ਖਬਰ ਪਹੁੰਚਾਓ ਖੋਜੋ ਗ੍ਰਾਮ ਨਗਰ ਜਿਹ ਪਾਵੋ
ਆਪਣੇ ਕੋਲ ਰੱਖ ਲੈ ਅਤੇ ਸਾਨੂੰ ਚਿੱਠੀ ਕਰ ਲੈ ਤੇ ਜੇ ਕੋਈ ਆ ਕੇ ਤੁਹਾਨੂੰ ਦੱਸਦਾ ਕਿਸੇ ਕੋਈ ਵੀ ਕਿਸੇ ਤਰ੍ਹਾਂ ਦਾ ਮਨੁੱਖ ਵੀ ਸੂਬਿਆਂ ਨੂੰ ਭੇਜੇ ਸਾਨੇ ਪੱਤਰ ਕੇ ਜੇ ਕੋਈ ਆ ਕੇ ਸ਼ਾਸਕਾਂ ਨੂੰ ਭੇਜੇ ਉਹਨੇ ਆਪਣੇ ਅਹਿਲਕਾਰਾਂ ਨੂੰ ਜਿਹੜਾ ਕੋਈ ਆ ਕੇ ਤੁਹਾਨੂੰ ਉਹਨਾਂ ਦੀ ਗੱਲ ਦੱਸਦਾ ਉਹਨਾਂ ਦਾ ਥਾਉ ਟਿਕਾਣਾ ਤੇ ਤੁਸੀਂ ਜਾ ਕੇ ਉਹਦੀ ਗੱਲ ਮੰਨ ਕੇ ਉਹ ਗ੍ਰਾਮ ਉਹ ਨਗਰ ਲੱਭੋ ਜਿੱਥੇ ਸਤਿਗੁਰਾਂ ਦਾ ਵਾਸਾ। ਮਹਾਰਾਜ ਉਹਨੇ ਪੱਤਰ ਦੇ ਵਿੱਚ ਇਵੇਂ ਲਿਖ ਕੇ ਘੱਲਿਆ, ਆਹ ਵੇਖੋ ਪੱਤਰ, ਆਹ ਵੇਖੋ ਉਹ ਚਿੱਠੀ, ਉਹ ਪਰਵਾਨਾ ਜਿਹੜਾ ਬਾਦਸ਼ਾਹ ਦਾ ਸ਼ਾਹੀ ਆਦਮੀ ਸਾਡੇ ਕੋਲ ਲੈ ਕੇ ਆਇਆ। ਸਤਿਗੁਰਾਂ ਨੂੰ ਦਿਖਾਉਂਦੇ ਹਨ ਉਹ ਦੁਰਗ ਦਾ, ਉਹ ਕਿਲੇ ਦਾ ਜਿਹੜਾ ਸੈਨਿਕ ਸੀ, ਕਿਲੇ ਦਾ ਰਖਵਾਲਾ ਸੀ ਜਿਹੜਾ, ਅਤੇ ਜਿਹੜਾ ਕੋਤਵਾਲ ਜਿਹੜਾ ਉਸ ਸਮੇਂ ਸਿਪਾਹੀਆਂ ਦੇ ਵਿੱਚ ਸੀ, ਫੈਸਲੇ ਕਰਨ ਵਾਲਾ ਆਮ ਜਨਤਾ ਦੇ ਜਿਹੜਾ ਦੀਵਾਨੇ ਆਮ ਦੇ ਵਿੱਚ ਬੈਠਦਾ ਤੇ ਫੈਸਲੇ ਕਰਦਾ ਸੀ। ਭਾਈ ਜੀ ਲਿਖਦੇ ਹਨ ਜਦੋਂ ਸਤਿਗੁਰਾਂ ਨੂੰ ਆ ਕੇ ਉਹਨੇ ਇਵੇਂ ਵਿਖਾਇਆ, ਜਦੋਂ ਸਤਿਗੁਰਾਂ ਨੂੰ ਆ ਕੇ ਉਹਨੇ ਇਹ ਪੱਤਰ ਵਿਖਾਇਆ ਤੇ ਸਤਿਗੁਰਾਂ ਨੂੰ ਆਖਿਆ ਕਿ ਸਾਹਿਬ ਸੱਚੇ ਪਾਤਸ਼ਾਹ ਜੀ, ਕਿਉਂ ਤਮ ਕਹੋ ਆਦ ਇਹ ਬਾਤ, ਜੇ ਹਮ ਕਹਬੂ ਜੋ ਬਿਰਤਾਂਤ। ਜੇ ਤੁਸੀਂ ਸਾਨੂੰ ਪੁੱਛੋ ਕਿ ਕਿਉਂ ਉਹ ਲੱਭਦਾ ਪਿਆ, ਕਿਉਂ ਉਹਨੇ ਫੜਨਾ, ਕਿਉਂ ਸਾਨੂੰ ਬੁਲਾਇਆ ਜਾਂਦਾ ਪਿਆ ਦਿੱਲੀ, ਕਿਉਂ ਸਾਨੂੰ ਇਵੇਂ ਕਸ਼ਟ ਦਿੱਤੇ ਜਾਂਦੇ ਪਏ ਨੇ, ਇਹ ਜੋ ਸਾਰੀਆਂ ਹੀ ਗੱਲਾਂ ਹਨ, ਇਹ ਗੱਲਾਂ ਦੇ ਜਵਾਬ ਸਾਡੇ ਕੋਲ ਨਹੀਂ ਨੇ। ਜੇ ਤੁਸੀਂ ਪੁੱਛੋ ਸਾਡੇ ਤੋਂ, ਉਹ ਆਪ ਹੀ ਆਪੇ ਦੱਸਦੇ ਪਏ ਨੇ ਆਪਣੇ ਮੂੰਹ ਤੋਂ ਕਿ ਜੇ ਤੁਸੀਂ ਸਾਡੇ ਬਾਬਤ ਜਾਂ ਇਸ ਬਾਬਤ ਕਿ ਕਿਉਂ ਫੜਿਆ ਜਾਂਦਾ ਪਿਆ, ਕਿਉਂ ਸਾਨੂੰ ਦਿੱਲੀ ਬੁਲਾਇਆ ਜਾ ਰਿਹਾ, ਸਾਡੇ ਸਫ਼ਰ ਵਿੱਚ ਵਿਘਨ ਪਾਇਆ ਜਾ ਰਿਹਾ, ਐਸੇ ਸਵਾਲਾਂ ਦੇ ਜਵਾਬ ਸਾਡੇ ਕੋਲ ਨਹੀਂ। ਜੇ ਤੁਸੀਂ ਜਵਾਬ ਚਾਹੁੰਦੇ ਹੋ, ਜੇ ਤੁਸੀਂ ਇਸ ਦੇ ਉੱਤਰ ਚਾਹੁੰਦੇ ਹੋ ਤੇ ਸਾਹਿਬ ਸਤਿਗੁਰੂ ਜੀ ਸਾਡੇ ਕੋਲ ਆ ਜਾਓ, ਸਾਡੇ ਨਾਲ ਚੱਲੋ, ਕਿਲੇ ਵਿੱਚ ਰਾਤ ਠਹਿਰੋ ਤੇ ਤੁਹਾਨੂੰ ਦਿੱਲੀ ਵਿੱਚ ਲੈ ਜਾਂਦੇ ਹਾਂ, ਦਿੱਲੀ ਵਿੱਚ ਚਲੇ ਜਾਓ, ਜਿਵੇਂ ਬਾਦਸ਼ਾਹ ਆਖਦਾ ਉਹਦੇ ਅਨੁਸਾਰ ਹੋ ਜਾਓ ਤੇ ਸੁੱਖ ਦੇ ਨਾਲ ਆਪਣੇ ਘਰ ਵਸੋ, ਸੁੱਖ ਦੇ ਨਾਲ ਆਪਣੇ ਪੁਰ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਨਿਵਾਸ ਕਰੋ। ਇਹ ਜਿਹੜੇ ਕਰੂਰ, ਇਹ ਮੰਦ ਮਤੀਏ, ਲਾਲਚ ਜਿਨ੍ਹਾਂ ਦੇ ਮਨਾਂ ਦੇ ਉੱਤੇ ਛਾਇਆ ਹੋਇਆ ਨਾ, ਲੋਭ ਬਹੁਤ ਜ਼ਿਆਦਾ ਭੈੜੀ ਚੀਜ਼ ਹੈ। ਮਹਾਂਪੁਰਸ਼ ਆਖਦੇ ਨੇ ਜਿਹੜਾ ਲੋਭ ਹੁੰਦਾ ਤੇ ਲੋਭੀ ਆਦਮੀ ਅਤੇ ਜਿਹੜਾ ਹਲਕਿਆ ਕੁੱਤਾ ਹੁੰਦਾ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ, ਉਹੀ ਨਿਸ਼ਾਨੀਆਂ ਨੇ ਦੋਵਾਂ ਦੀ। ਸਵਾਲ ਉੱਠਦਾ ਕਿਵੇਂ ਹਲਕੇ ਕੁੱਤੇ ਦੇ ਮੂੰਹ ਚੋਂ ਤੇ ਝੱਗ ਨਿਕਲਦੀ, ਪਤਾ ਲੱਗ ਜਾਂਦਾ ਉਹਨੂੰ ਹਲਕ ਹੋ ਗਿਆ। ਤੇ ਮਹਾਂਪੁਰਸ਼ ਉੱਤਰ ਦਿੰਦੇ ਨੇ ਕਿ ਜਿਹੜਾ ਲੋਭੀ ਆਦਮੀ ਹੋ ਜਾਂਦਾ ਨਾ, ਉਹਦੇ ਮਨ ਦੇ ਉਹਦੇ ਮੂੰਹੋਂ ਵੀ ਮਹਾਂਪੁਰਸ਼ਾਂ ਦੇ ਖਿਲਾਫ, ਮਹਾਂਪੁਰਸ਼ਾਂ ਦੇ ਲਈ ਅਯੋਗ ਸ਼ਬਦ ਨਿਕਲਦੇ ਨੇ, ਉਹ ਉਸ ਝੱਗ ਦੇ ਸਮਾਨ ਹਨ ਜਿਹੜੀ ਹਲਕੇ ਕੁੱਤੇ ਦੇ ਮੂੰਹ ਚੋਂ ਨਿਕਲਦੀ। ਫਿਰ ਸਵਾਲ ਉਠਾਉਂਦੇ ਨੇ, ਫਿਰ ਪੁੱਛਿਆ ਜਾਂਦਾ ਇੱਥੇ ਉੱਠਦਾ ਕਿ ਜਿਹੜਾ ਹਲਕਿਆ ਕੁੱਤਾ ਹੁੰਦਾ ਉਹ ਤੇ ਫਿਰ ਆਪਣਿਆਂ ਨੂੰ ਵੱਢਦਾ ਸਭ ਤੋਂ ਪਹਿਲਾਂ। ਮਹਾਂਪੁਰਸ਼ ਕਹਿੰਦੇ ਨੇ ਜਿਹੜਾ ਲੋਭੀ ਆਦਮੀ ਹੈ ਉਹ ਵੀ ਸਭ ਤੋਂ ਪਹਿਲਾਂ ਆਪਣਿਆਂ ਨੂੰ ਠੱਗਦਾ, ਆਪਣਿਆਂ ਨੂੰ ਉਹ ਲੁੱਟਦਾ ਹੈ, ਆਪਣਿਆਂ ਨਾਲ ਧੋਖਾ ਕਰਦਾ। ਤੇ ਫਿਰ ਉੱਠਦਾ ਸਵਾਲ ਕਿ ਲੋਭੀ ਜਿਹੜਾ ਹਲਕਿਆ ਕੁੱਤਾ ਹੁੰਦਾ ਸਭ ਤੋਂ ਪਹਿਲਾਂ ਆਪਣਾ ਘਰ ਛੱਡ ਕੇ ਆਪਣਾ ਪਿੰਡ ਛੱਡ ਦਿੰਦਾ ਬਾਅਦ ਦੇ ਵਿੱਚ ਤੇ ਦੂਰ ਭੱਜ ਜਾਂਦਾ। ਮਹਾਂਪੁਰਸ਼ ਕਹਿੰਦੇ ਨੇ ਆਪਣਾ ਤੋਂ ਲੁੱਟਣ ਨੂੰ ਆਪਣੇ ਆਪ ਨੂੰ ਲੁੱਟਣ ਤੋਂ ਬਾਅਦ ਫਿਰ ਜਿਹੜਾ ਲੋਭੀ ਆਦਮੀ ਹੁੰਦਾ ਨਾ ਉਹ ਵੀ ਆਪਣਾ ਦੇਸ਼ ਛੱਡ ਕੇ ਲੋਭ ਦੇ ਵੱਸ ਹੋ ਕੇ ਤੇ ਦੇਸ਼ਾਂ ਦੇਸ਼ਾਂਤਰਾਂ ਚ ਭੌਂਦਾ ਫਿਰਦਾ, ਦੇਸ਼ਾਂ ਦੇਸ਼ਾਂਤਰਾਂ ਦੇ ਵਿੱਚ ਧਨ ਦੇ ਲਾਲਚ ਲਈ ਭਟਕਦਾ ਫਿਰਦਾ। ਫਿਰ ਆਖਦੇ ਨੇ ਕੁੱਤੇ ਦੀ, ਹਲਕੇ ਕੁੱਤੇ ਦੀ ਪੂਛ ਸਿੱਧੀ ਹੋ ਜਾਂਦੀ ਹੈ। ਮਹਾਂਪੁਰਸ਼ ਕਹਿੰਦੇ ਨੇ ਲੋਭੀ ਆਦਮੀ ਦੀ ਵੀ ਬਾਂਹ ਸਿੱਧੀ ਹੋ ਜਾਂਦੀ ਹੈ ਮੰਗਣ ਦੇ ਲਈ, ਲੋਕਾਂ ਤੋਂ ਮੰਗਣ ਦੇ ਲਈ। ਹਲਕੇ ਕੁੱਤੇ ਤੇ ਲੋਭੀ ਆਦਮੀ ਦੇ ਵਿੱਚ ਫਰਕ ਨਹੀਂ ਰਹਿੰਦਾ, ਜਿਵੇਂ ਹਲਕਾ ਕੁੱਤੇ ਨੂੰ ਹਲਕਿਆਂ ਕਰ ਦਿੰਦਾ, ਇਸੇ ਤਰੀਕੇ ਦੇ ਨਾਲ ਜਿਹੜਾ ਲੋਭ ਹੁੰਦਾ ਆਦਮੀ ਨੂੰ ਆਦਮੀ ਨਹੀਂ ਰਹਿਣ ਦਿੰਦਾ, ਆਦਮੀ ਨੂੰ ਕੁੱਤੇ ਦੇ ਸਮਾਨ ਕਰ ਦਿੰਦਾ। ਕੁੱਤਾ ਤੇ ਵਫ਼ਾਦਾਰ ਹੁੰਦਾ ਉਹ ਹਲਕੇ ਕੁੱਤੇ ਦੇ ਬਰਾਬਰ ਕਰ ਦਿੰਦਾ। ਇਹ ਲੋਭ ਦੇ ਵੱਸ ਹੋਏ ਨੇ ਦੋਵੇਂ ਜਾਣੇ। ਸਤਿਗੁਰਾਂ ਨੂੰ ਆਖਦੇ ਨੇ ਕਿਉਂ ਤੁਸੀਂ ਐਵੇਂ ਬਾਦਸ਼ਾਹ ਤਮਾਕੀ ਹੋਏ, ਜੇ ਸਮੇਂ ਦਾ ਮਾਲਕ ਹੈ, ਅਗਿਆਨਤਾ ਦੀਆਂ ਗੱਲਾਂ ਕਰਦੇ ਨੇ,
ਕਿ ਉਹ ਸਮੇਂ ਦੀ ਸਰਕਾਰ ਹੈ ਉਹਦੀ, ਤੇ ਤੁਸੀਂ ਇੰਜ ਕਰੋ ਜਿਵੇਂ ਉਹ ਕਹਿੰਦਾ ਤੁਸੀਂ ਮੰਨ ਲਓ, ਜਿਵੇਂ ਉਹ ਆਖਦਾ ਤੁਸੀਂ ਕਰ ਲਓ, ਤੇ ਉਹ ਤੁਸੀਂ ਉਵੇਂ ਕਰਕੇ ਤੇ ਸੁਖ ਨਾਲ ਆਪਣੇ ਘਰੇ ਰਹੋ। ਆਪਣੇ ਵੱਲੋਂ ਤੇ ਇਹ ਚਲਾਕੀ ਵਰਤਦੇ ਨੇ ਕਿ ਅਸੀਂ ਇਵੇਂ ਕਵਾਂਗੇ ਤੇ ਸਾਡੇ ਨਾਲ ਚੱਲ ਪੈਣਗੇ, ਇਹ ਕਵਾਂਗੇ ਕਿ ਬਾਦਸ਼ਾਹ ਨੇ ਗੱਲਬਾਤ ਕਰਨੀ ਹੈ, ਤੁਸੀਂ ਨਿਬੇੜ ਲਿਓ ਉਹਦੇ ਨਾਲ, ਪੱਤਰੋ ਵਿਹਾਰ ਹੋ ਜਾਏ, ਤੁਸੀਂ ਆਗਰੇ ਦੇ ਵਿੱਚ ਹੀ ਰਹੋ। ਭਾਵੇਂ ਇਹਦਾ ਵੀ ਨਹੀਂ ਪਤਾ, ਜੇ ਦਿੱਲੀ ਬੁਲਾਉਣਗੇ, ਅਸੀਂ ਆਦਮੀ ਭੇਜ ਦਿੱਤਾ ਦਿੱਲੀ ਨੂੰ, ਤੇ ਤੁਸੀਂ ਦਿੱਲੀ ਜਾ ਕੇ ਗੱਲਬਾਤ ਕਰ ਲੈਣਾ, ਹੋਰ ਕੋਈ ਗੱਲ ਨਹੀਂ। ਇਹ ਆਪਣੇ ਵੱਲੋਂ ਇਹ ਚਤੁਰਤਾ ਵਰਤਦੇ ਨੇ, ਇਹ ਆਪਣੇ ਵੱਲੋਂ ਇਹ ਸਿਆਣਪ ਵਰਤਦੇ ਨੇ ਕਿ ਸਤਿਗੁਰਾਂ ਨੂੰ ਅਸੀਂ ਇਵੇਂ ਕਵਾਂਗੇ ਤੇ ਸਾਹਿਬ ਸਤਿਗੁਰੂ ਜੀ ਡਰਨਗੇ ਨਾ, ਜਾਣਗੇ ਨਾ, ਭੱਜਣ ਦਾ ਯਤਨ ਨਾ ਕਰਨਗੇ। ਪਰ ਸਾਹਿਬ ਸਤਿਗੁਰੂ ਜੀ ਅੰਤਰਜਾਮੀ ਨੇ, ਉਹ ਤੇ ਤਰਕਾ ਲੱਗੇ ਹਨ, ਉਹਨਾਂ ਨੂੰ ਭੂਤ ਭਵਿੱਖ ਵਰਤਮਾਨ ਤਿੰਨਾਂ ਦਾ ਹੀ ਗਿਆਨ ਹੈ, ਤੇ ਹਰ ਜਗ੍ਹਾ ਦਾ ਗਿਆਨ ਹੈ, ਹਰ ਹਿਰਦੇ ਦਾ ਗਿਆਨ ਹੈ, ਹਰ ਜਗ੍ਹਾ ਉਹਨਾਂ ਦਾ ਵਾਸਾ। ਉਹਨਾਂ ਤੋਂ ਵੀ ਕੋਈ ਚੀਜ਼ ਲੁਕੀ ਹੈ, ਸਾਰੀ ਸ੍ਰਿਸ਼ਟੀ ਉਹਨਾਂ ਦੇ ਲਈ ਜਿਵੇਂ ਹੱਥ ਤੇ ਔਲਾ ਰੱਖਿਆ ਸਪਸ਼ਟ ਹੁੰਦਾ ਨਾ, ਹਸਤਾਮੁਲ ਜਿਹਨੂੰ ਆਖਦੇ ਨੇ ਵਿਧਾਨ ਦੇ ਵਿੱਚ, ਜਿਵੇਂ ਹੱਥ ਤੇ ਰੱਖਿਆ ਔਲਾ ਸਪਸ਼ਟ ਹੁੰਦਾ ਆਦਮੀ ਨੂੰ ਕਿ ਔਲਾ ਹੈ, ਹੋਰ ਕੋਈ ਚੀਜ਼ ਨਹੀਂ। ਹੱਥ ਤੇ ਰੱਖੀ ਹੋਈ ਚੀਜ਼ ਦੇ ਵਾਂਗੂ ਸਾਰੀ ਸ੍ਰਿਸ਼ਟੀ ਦੀਆਂ ਜਿਹੜੀਆਂ ਗੱਲਾਂ ਹਨ, ਜਿਹੜੇ ਰਾਜ ਹਨ, ਉਹਨਾਂ ਲਈ ਸਪਸ਼ਟ ਹਨ। ਸਾਹਿਬ ਸਤਿਗੁਰੂ ਜੀ ਜਾਣਦੇ ਨੇ ਆਉਣ ਵਾਲੇ ਸਮੇਂ ਦੀ, ਤੇ ਸਾਹਿਬ ਸਤਿਗੁਰੂ ਜੀ ਮੁਸਕਰਾਏ ਨੇ ਉਹਨਾਂ ਦੀ ਚਤੁਰਤਾ ਵੇਖ ਕੇ। ਘੋੜਾ ਮੰਗਾਇਆ ਆਪਣੇ ਜਾਣ ਲਈ, ਤੇ ਘੋੜੇ ਤੇ ਸਵਾਰ ਹੋ ਕੇ ਸਤਿਗੁਰੂ ਜੀ ਗਏ ਹਨ ਕਿਲੇ ਦੇ ਵਿੱਚ। ਕਿਲੇ ਦੇ ਵਿੱਚ ਸਤਿਗੁਰਾਂ ਨੇ ਡੇਰਾ ਕੀਤਾ, ਸਿੱਖਾਂ ਨੇ ਵੀ ਡੇਰਾ ਕੀਤਾ, ਹਿੰਦੂ ਦੇ ਘਰੋਂ, ਭਾਈ ਜੀ ਲਿਖਦੇ ਨੇ ਕਿਸੇ ਹਿੰਦੂ ਦੇ ਘਰੋਂ ਸਤਿਗੁਰਾਂ ਲਈ ਭੋਜਨ ਮਰਿਆਦਾ ਦਾ ਬਣ ਕੇ ਆਇਆ। ਸਤਿਗੁਰਾਂ ਆਖਿਆ ਕੋਈ ਗੱਲ ਨੀ, ਸਾਨੂੰ ਰਸਤ ਦੇ ਦੋ, ਅਸੀਂ ਆਪੇ ਤਿਆਰ ਕਰ ਲੈਣੇ। ਸਿੱਖਾਂ ਨੇ ਭੋਜਨ ਤਿਆਰ ਕੀਤਾ, ਘੋੜਿਆਂ ਨੂੰ ਦਾਣਾ ਪਾਣੀ ਦਿੱਤਾ ਗਿਆ ਫੌਜ ਦੇ ਵੱਲੋਂ। ਉੱਥੇ ਕਿਲੇ ਦੇ ਵਿੱਚ ਸਤਿਗੁਰਾਂ ਨੇ ਰਾਤ ਬਿਤਾਈ ਹੈ, ਆਗਰੇ ਦੇ ਕਿਲੇ ਦੇ ਵਿੱਚ। ਬਾਦਸ਼ਾਹ ਦੇ ਕੋਲ ਖਬਰ ਪਹੁੰਚੀ, ਬਾਦਸ਼ਾਹ ਨੂੰ ਜਾ ਕੇ ਲਿਖ ਜਿਹੜਾ ਪ੍ਰਵਾਨਾ ਲਿਖਿਆ ਸੀ ਕਿਲੇ ਦੇ ਦਰੋਗੇ ਨੇ, ਉਹ ਪੜ ਕੇ ਸੁਣਾਇਆ ਗਿਆ ਫਾਰਸੀ ਦੇ ਵਿੱਚ। ਫਾਰਸੀ ਦਫਤਰੀ ਭਾਸ਼ਾ ਸੀ, ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਦਫਤਰੀ ਜਿਹੜੇ ਕੰਮ ਸਨ ਉਹ ਫਾਰਸੀ ਦੇ ਵਿੱਚ ਹੀ ਹੁੰਦੇ ਸਨ, ਫਾਰਸੀ ਦੇ ਵਿੱਚ ਹੀ ਲਿਖੇ ਜਾਂਦੇ ਸਨ। ਅੰਗਰੇਜ਼ਾਂ ਦੇ ਵਕਤ ਤੱਕ ਫਾਰਸੀ ਰਹੀ, ਬਾਅਦ ਵਿੱਚ ਉਹਨਾਂ ਉਰਦੂ ਕਰਤੀ ਤੇ ਬਾਅਦ ਦੇ ਵਿੱਚ ਅੰਗਰੇਜ਼ੀ ਹੋਈ ਹੈ, ਵੱਖਰਾ ਇਤਿਹਾਸ ਹੈ। ਭਾਈ ਜੀ ਲਿਖਦੇ ਨੇ ਕਿ ਫਾਰਸੀ ਦੇ ਵਿੱਚ ਪੱਥਰ ਗਿਆ, ਫਾਰਸੀ ਦੇ ਵਿੱਚ ਪੜਾਇਆ ਗਿਆ, ਬਾਦਸ਼ਾਹ ਨੇ ਮਾਇਨਾ ਸਮਝਿਆ, ਬਾਦਸ਼ਾਹ ਨੂੰ ਬੜਾ ਪ੍ਰਸੰਨ ਹੋਇਆ, ਉਹਨੇ ਆਖਿਆ ਛੇਤੀ ਸਾਡੇ ਕੋਲ ਭੇਜਿਆ ਜਾਵੇ। ਭਾਈ ਜੀ ਲਿਖਦੇ ਨੇ 12,000 ਦੀ ਫੌਜ ਉਹਨੇ ਦਿੱਲੀ ਤੋਂ ਤਿਆਰ ਕਰਕੇ ਤੇ ਆਗਰੇ ਵੱਲ ਭੇਜੀ, 12,000 ਸੈਨਿਕ ਉਹਨੇ ਭੇਜੇ ਨੇ। ਇਹਦਾ ਕਾਰਨ ਵੀ ਦੱਸਦੇ ਨੇ ਕਿ ਕਿਉਂ ਭੇਜੇ। ਇੱਕ ਤੇ ਕਾਰਨ ਇਹ ਸੀ ਕਿ ਉਹਦੇ ਨਾਲ ਦੇ ਮੰਤਰੀਆਂ ਸਿਆਣਿਆਂ ਨੇ ਆਖਿਆ ਸੀ ਜੇ ਤੂੰ ਬੁਲਾਉਣਾ ਹੀ ਆ ਨਾ ਆਪਣੇ ਕੋਲ ਤੇ ਧਿਆਨ ਰੱਖੀ ਸੁਰੱਖਿਆ ਦਾ, ਬਹੁਤ ਜ਼ਿਆਦਾ ਅਜ਼ਮਤਵਾਨ ਨੇ, ਤਾਕਤ ਵਾਲਾ ਘਰ ਹੈ ਗੁਰੂ ਨਾਨਕ ਦੇਵ ਦਾ, ਉਹਨਾਂ ਦੇ ਵਰ ਨਾਲ ਹੀ ਤੇਰਾ ਰਾਜ ਚੱਲਦਾ। ਸਮਝਾਇਆ ਵੀ ਉਹਨਾਂ ਨੇ, ਪਰ ਉਹਦੀਆਂ ਅੱਖਾਂ ਦੇ ਉੱਤੇ ਕੱਟੜਤਾ ਦੀ, ਉਹਦੀਆਂ ਅੱਖਾਂ ਦੇ ਉੱਤੇ ਤਵੱਸਬ ਦੀ, ਉਹਦੀ ਅੱਖਾਂ ਦੇ ਉੱਤੇ ਸਿਰਫ ਉਹਨੂੰ ਮੁਸਲਮਾਨ ਹੀ ਦਿਖਦੇ ਸਨ, ਹੋਰ ਕੁਝ ਨਹੀਂ ਸੀ ਨਜ਼ਰ ਆਉਂਦਾ। ਕਾਜ਼ੀਆਂ ਦੇ ਕਹੇ ਹੋਏ ਵਿਖਾਏ ਹੋਏ ਜੰਨਤ ਦੇ ਸੁਪਨੇ ਸਨ ਉਹਦੀਆਂ ਅੱਖਾਂ ਅੱਗੇ, ਹੋਰ ਕੁਝ ਨਹੀਂ ਸੀ। ਸਿਆਣਪ ਦੀਆਂ ਗੱਲਾਂ ਦੀ ਉਹਦੇ ਹਿਰਦੇ ਵਿੱਚ ਜਗ੍ਹਾ ਨਹੀਂ ਸੀ, ਉਹਦੇ ਹਿਰਦੇ ਵਿੱਚ ਸੀ ਕਰੂਰਤਾ, ਉਹਦੇ ਹਿਰਦੇ ਦੇ ਵਿੱਚ ਸੀ ਹਿੰਦੂਆਂ ਲਈ ਘਿਰਨਾ, ਉਹਦੇ ਮਨ ਦੇ ਵਿੱਚ ਸੀ ਜੰਨਤ ਦੀ ਲਾਲਸਾ, ਅਤੇ ਜਿਹੜੇ ਉਹਦੇ ਲਾਗੇ ਬੰਨੇ ਰਹਿਣ ਵਾਲੇ ਕਾਜ਼ੀ ਮੌਲਾਨੇ ਮੁਸਲਮਾਨ ਸਨ, ਉਹਨਾਂ ਦੀਆਂ ਸਿਖਾਈਆਂ ਹੋਈਆਂ ਗਲਤ ਸਿੱਖਿਆਵਾਂ, ਇਹਨਾਂ ਦੇ ਨਾਲ ਹੀ ਉਹਦਾ ਮਨ ਭਰਿਆ ਸੀ। ਭਾਈ ਜੀ ਲਿਖਦੇ ਨੇ ਸਮਝਾਉਣ ਤੇ ਵੀ ਜਦੋਂ ਨਾ ਸਮਝਿਆ, ਫੇਰ ਉਹ ਉਹਨਾਂ ਨਹੀਂ ਸਮਝਾਇਆ, ਉਹਨਾਂ ਛੱਡ ਦਿੱਤਾ ਕਿ ਇਹ ਮੂਰਖਿਆਂ ਨੇ ਨਹੀਂ ਸਮਝਣਾ। ਉਹਦੇ ਨਾਲ ਦਿਆਂ ਨੇ ਜਿਹੜੇ ਸੰਗੀ ਸਨ ਉਹਦੇ ਉਹਨਾਂ ਸਲਾਹ ਦਿੱਤੀ ਕਿ ਫੌਜ ਭੇਜੀ, ਅਜ਼ਮਤ ਵਾਲਾ ਘਰ ਹੈ, ਕੀ ਪਤਾ ਤਾਕਤ ਦੇ ਨਾਲ ਕੀ ਕੁਝ ਨਹੀਂ ਕਰ ਦੇਣਾ। ਦੂਜਾ ਕਾਰਨ ਇਹ ਸੀ ਫੌਜ ਭੇਜਣ ਦਾ, ਉਹਨੇ ਉਹਦੇ ਮੰਤਰੀਆਂ ਨੇ ਉਹਨੂੰ ਸਲਾਹ ਦਿੱਤੀ ਸੀ ਕਿ ਇਹਦੇ ਜਿਹੜੇ ਪਿਤਾ ਸਨ ਤੇਗ ਬਹਾਦਰ ਜੀ ਦੇ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਤੇਰੇ ਪਿਤਾ ਜਹਾਂਗੀਰ ਦੇ ਕੈਦ ਦੇ ਵਿੱਚੋਂ 52 ਰਾਜੇ ਛਡਾਏ ਸਨ ਰਾਜਪੂਤਾਂ ਦੇ, ਉਹ ਰਾਜੇ ਰਾਜਪੂਤਾਂ ਦੇ, ਇਹਨਾਂ ਦੇ ਨਾਲ ਹਮਦਰਦੀ ਰੱਖਦੇ ਨੇ, ਅਦਬ ਰੱਖਦੇ ਨੇ, ਨਮਸਕਾਰ ਕਰਦੇ ਨੇ ਇਹਨਾਂ ਦੇ ਚਰਨਾਂ ਤੇ, ਜੇ ਕਿਤੇ ਉਹਨਾਂ ਨੂੰ ਪਤਾ ਲੱਗਾ ਕੀ ਪਤਾ ਉਹ ਸਲਾਹ ਕਰਕੇ ਉਹ ਰਾਜੇ ਮਿਲ ਕੇ ਹਮਲਾ ਨਾ ਕਰ ਦੇਣ ਤੇ ਛੁਡਾ ਕੇ ਨਾ ਲੈ ਜਾਣ। ਹੋਰ ਵੀ ਕਈ ਵਿਚਾਰਾਂ ਇੰਜ ਕਰਕੇ ਮਨ ਦੇ ਵਿੱਚ ਤੇ ਫੌਜ ਆਈ ਹੈ ਸਤਿਗੁਰਾਂ ਦੇ ਕੋਲ ਆਗਰੇ ਦੇ ਵਿੱਚ। ਬੜੇ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਉਸ ਨੇ ਦਿੱਲੀ ਵਿੱਚ ਬੁਲਾਇਆ, ਦਿੱਲੀ ਵਿੱਚ ਲੈ ਕੇ ਗਿਆ ਤੇ ਬਾਅਦ ਦੇ ਵਿੱਚ ਵਜ਼ੀਰ ਨੇ ਆ ਕੇ ਦੱਸਿਆ ਬਾਹਰੋਂ ਕਿ ਸਤਿਗੁਰੂ ਜੀ ਆ ਗਏ ਨੇ ਤੇ ਉਹਨਾਂ ਦਾ ਡੇਰਾ ਲੱਗ ਗਿਆ, ਉਹ ਉੱਥੇ ਉਹਨਾਂ ਦਾ ਡੇਰਾ ਲਵਾ ਲਿਆ ਗਿਆ। ਭਾਈ ਜੀ ਦੱਸਦੇ ਨੇ ਫਿਰ ਉਹਨੇ ਮੰਤਰੀਆਂ ਤੋਂ ਸਲਾਹ ਮੰਗੀ ਕਿ ਕੀ ਕੀਤਾ ਜਾਵੇ, ਕਿਵੇਂ ਪਰਖਿਆ ਜਾਵੇ ਕਿ ਇਹਨਾਂ ਵਿੱਚ ਤਾਕਤਾਂ ਹਨ ਕਿ ਨਹੀਂ ਨੇ, ਇਹ ਅਜ਼ਮਤਵਾਨ ਹਨ ਕਿ ਨਹੀਂ ਹਨ ਤੇ ਸ਼ਰ੍ਹਾਂ ਵਿੱਚ ਵੀ ਲਿਆਂਦਾ ਜਾਵੇ। ਇੱਕ ਨੇ ਸਲਾਹ ਦਿੱਤੀ, ਜਿਹੜੀ ਹਵੇਲੀ ਨਹੀਂ ਸੀ ਬਣਾਈ ਜਮਨਾ ਦੇ ਕਿਨਾਰੇ, ਬੜੀ ਸੁੰਦਰ, ਬੜਾ ਧਨ ਖਰਚ ਕੇ, ਜਿਹਦੇ ਵਿੱਚ ਕੋਈ ਨਹੀਂ ਵੱਸਦਾ। ਆਖਦੇ ਨੇ ਪ੍ਰੇਤ ਰਹਿੰਦੇ ਨੇ ਇੱਥੇ, ਭੂਤ ਦੇਵ ਵੱਸਦਾ ਇੱਥੇ, ਦੈਤ ਵੱਸਦਾ, ਇੱਕ ਉਹਦੇ ਵਿੱਚ ਡੇਰਾ ਕਰਾ ਦੇ ਤੇ ਜੇ ਨਾ ਜਾਣਾ ਮੰਨਣਗੇ ਅੰਦਰ ਤੇ ਤੁਸੀਂ ਆਖਿਓ ਫਿਰ ਮੁਸਲਮਾਨ ਬਣ ਜਾ, ਜੇ ਚਲੇ ਜਾਣਗੇ ਅੰਦਰ ਨਾ ਕੁਝ ਹੋਇਆ ਤੇ ਤੁਸੀਂ ਜਾਣ ਲਿਓ ਕਿ ਸੱਚਮੁੱਚ ਸ਼ਕਤੀਆਂ ਵਾਲੇ ਨੇ, ਅਜ਼ਮਤਵਾਨ ਹਨ। ਇਵੇਂ ਸਲਾਹ ਕੀਤੀ ਹੈ। ਬਾਦਸ਼ਾਹ ਨੇ ਆਪਣੇ ਸੇਵਕ ਨੂੰ ਆਖਿਆ ਉਹਨਾਂ ਦਾ ਡੇਰਾ ਕੱਲਿਆਂ ਦਾ ਅੰਦਰ ਲਵਾਓ, ਸੇਵਕਾਂ ਦਾ ਬਾਹਰ ਲਵਾਓ ਤੇ ਸਤਿਗੁਰਾਂ ਨੂੰ ਹੁਣ ਉੱਥੇ ਲੈ ਕੇ ਜਾਂਦੇ ਨੇ ਹਵੇਲੀ ਦੇ ਵੱਲ। ਹੁਣ ਕਿਵੇਂ ਹਵੇਲੀ ਵਿੱਚ ਲੈ ਕੇ ਜਾਂਦੇ ਨੇ, ਕਿਵੇਂ ਉਹ ਕਰੂਰ ਬਾਦਸ਼ਾਹ ਯਤਨ ਕਰਦਾ ਸਤਿਗੁਰਾਂ ਨੂੰ ਆਪਣੀ ਮਤ ਦੇ ਵਿੱਚ ਲਿਆਉਣ ਦੇ, ਉਹਨਾਂ ਦਾ ਧਰਮ ਤਬਦੀਲ ਕਰਨ ਦੇ, ਤੇ ਕਿਵੇਂ ਸਾਹਿਬ ਸਤਿਗੁਰੂ ਜੀ ਆਪਣੇ ਧਰਮ ਤੇ ਸਥਿਰ ਰਹਿੰਦੇ ਨੇ, ਇਹ ਜੋ ਰਹਿੰਦਾ ਅੱਗੇ ਵਾਲਾ ਇਤਿਹਾਸ ਹੈ। ਜਿਵੇਂ ਹੁਕਮ ਹੋਵੇਗਾ ਉਸ ਮੁਤਾਬਕ ਆਪ ਸ਼ਰਵਣ ਕਰਨਾ। ਇੰਨੀਆਂ ਬੇਨਤੀਆਂ ਕਰਦਾ ਮੈਂ ਖਿਮਾ ਦਾ ਜਾਚਕ ਹਾਂ, ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਸਭ ਇੱਕ ਵਾਰ ਫਿਰ ਗੱਜ ਕੇ ਆਖੋ ਧੰਨ ਧੰਨ ਸ੍ਰੀ ਸਤਿਗੁਰੂ ਉਦੈ ਸਿੰਘ ਸਾਹਿਬ ਸੱਚੇ ਪਾਤਸ਼ਾਹ।